ਇਸ ਤਰ੍ਹਾਂ ਸਾਡੇ ਹਿਰਦੇ ਚ ਹਉਮੈ ਦੀ ਦਿਲੀ ਦਿਲੀ ਹੋਈ ਹੈ, ਜਦੋਂ ਤੱਕ ਨਹੀਂ ਨਿਕਲਦੀ ਨਾ ਉਹ ਜਿਹੜੀ ਇੱਕ ਦੋ ਇੱਕ ਦੀ ਨੌਕਰ ਤਿਆ ਫਿਰਨਾ ਆ ਈਰਖਾ ਇਹ ਬਿਮਾਰੀ ਹੁੰਦੀ ਨੇ, ਇਹਨੂੰ ਆ ਰਹੇ ਨੇ ਹਉਮੈ ਦੀ ਬਿਮਾਰੀ ਕਹਿ ਲਓ ਹਉਮੈ ਦਾ ਰੋਗ ਕਹਿ ਲਓ, ਇਹਦੀ ਨਿਵਿਰਤੀ ਵੀ ਮਹਾਰਾਜ ਦੱਸਦੀ ਹੈ। ਕਿਉਂਕਿ ਗੁਰੂ ਜਾਂ ਵੈਦ ਹੈ ਉਹ ਬਿਮਾਰੀ ਵੀ ਦੱਸਦਾ, ਉਹਦਾ ਨਿਦਾਨ ਕਾਰਨ ਵੀ ਹੈ, ਉਹਦਾ ਇਲਾਜ ਵੀ ਦੱਸਦਾ, ਉਹਦੇ ਵਾਸਤੇ ਵਾਸਤੇ ਫੇਰੀ ਦਵਾਈ ਦਿੰਦਾ, ਇਸੇ ਢੰਗ ਨਾਲ ਨਿਦਾਨ ਬਣਾਉਂਦਾ। ਅਤੇ ਗੁਰੂ ਮਹਾਰਾਜ ਵੀ ਨਿਦਾਨ ਕਾਰਨ ਵੀ ਦੱਸਦੇ ਹੈ, ਬਿਮਾਰੀ ਕਿਹੜੀ ਹੈ, ਇਹਦਾ ਉਪਚਾਰ ਕਿਹੜਾ ਉਹ ਵੀ ਦੱਸਦੇ ਹੈ। ਫਿਰ ਰਹਿਤ ਜਿਹੜੀ ਉਪਚਾਰ ਹੈ ਅਤੇ ਜਿਹੜੀ ਰਹਿਤ ਹੈ ਇਹ ਪੱਤ ਹੈ, ਰਹਿਤ ਨੂੰ ਛੱਡਣਾ ਅਤੇ ਰਹਿਤ ਮਰਜ਼ਾਦਾ ਨੂੰ ਧਾਰਨਾ, ਇਹ ਨਾਮ ਜਪਿਆ ਜਾਏ ਫਿਰ ਭਾਈ ਰਸ ਵੀ ਆਉਂਦਾ ਅਤੇ ਸਫਲਤਾ ਵੀ ਮਿਲਦੀ। ਸੋ ਇਸ ਵਾਸਤੇ ਇਹ ਪ੍ਰਸੰਗ ਲੜੀਵਾਰ ਕਥਾ ਦੇ ਵਿੱਚ ਆਪ ਸਰਵਣ ਕਰਦੇ ਆ ਰਹੇ ਸੀ। ਲੜੀ ਨਾਲ ਲੜੀ ਜੁੜਿਆ ਫਿਰ ਉਹ ਆਨੰਦ ਰਹਿੰਦਾ, ਆਮ ਕਈ ਕਈ ਸਟੇਜਾਂ 'ਤੇ ਅਜਿਹਾ ਦੇਖਣ ਨੂੰ ਮਿਲਦਾ। ਉਹ ਪਹਿਲਾਂ ਕੋਈ ਗਿਆਨੀ ਜੀ ਕਥਾ ਕਰਦੇ ਬੂਹੇ ਨੇ ਬਸ ਉਹਦੇ ਉਲਟ ਸ਼ੁਰੂ ਕਰ ਦੇਣਾ, ਕੰਮ ਉਹ ਦੋਹਰਾ ਬਣੀ ਕਰ ਸਾਰਾ ਡਰਾਸ ਕਰਕੇ ਆ। ਪਰ ਸਿਆਣੇ ਪੁਰਸ਼ਾਂ ਦਾ ਹੁੰਦਾ ਕਈ ਲੜੀ ਜੋੜੀ ਦੇ ਇਤਿਹਾਸ ਵੀ ਹੈ, ਉਹਦੇ ਨਾਲ ਦਾ ਪ੍ਰਸੰਗ ਰਲਾਉਣਾ ਜ਼ਰੂਰੀ ਹੁੰਦਾ, ਕੋਈ ਢਾਡੀਆਂ ਦੀ ਵਾਰ ਹੈ, ਕੋਈ ਸੂਰਮਿਆਂ ਦਾ। ਅਤੇ ਜੇ ਗੁਰੂ ਮਹਾਰਾਜ ਦੀ ਅਗੰਮੀ ਕਥਾ ਦੇ ਨਾਲ ਪ੍ਰਸੰਗ ਰਲਾਈਏ ਫਿਰ ਉਹ ਬੜਾ ਆਨੰਦ ਆਪਸ ਵਿੱਚ ਪਿਆਰ ਏਕਤਾ ਭਾਵ ਪੈਦਾ ਹੁੰਦਾ। ਇਹ ਜਿਹੜੇ ਸਰੋਤੇ ਹੈ ਉਹਨਾਂ ਦੀ ਦੋਹਦਾ ਜਿਹੜੀ ਹੈ ਉਹ ਪੈਦਾ ਹੁੰਦੀ। ਇਸ ਵਾਸਤੇ ਪ੍ਰਸੰਗ ਆਪ ਸਾਰਾ ਸਰਵਣ ਕਰ ਰਹੇ ਸੀ। ਅੱਜ ਹੈ ਸਗਰਾਂ ਦੇ ਵਿਚਾਰ ਅੰਦਰ ਦੀ ਇੱਛਾ ਸੀ ਕਿ ਮਹੀਨੇ ਦੀ ਵਿਚਾਰ ਸਰਵਣ ਕੀਤੀ ਜਾਏ। ਸਗਰਾਂ ਸਗਰਾਂ ਸਦਾ ਕਹਿੰਦੇ ਅਤੇ ਸ਼ੋਧਕ ਹੈ ਸੰਕ੍ਰਾਂਤੀ, ਇੱਕ ਹੈ ਪੂਰਨਮਾ ਜਾਂ ਪੂਰਨਿਮਾ ਜਾਂ ਪੂਰਨਮਾਸ਼ੀ, ਤੀਸਰਾ ਹੈ ਅਮਾਵਸ ਜਿਹਨੂੰ ਸਦਾ ਸਮੱਸਿਆ ਕਹਿਣ ਲੱਗਣ। ਇਹ ਹੁਣ ਜਿਹੜੀ ਸੰਕ੍ਰਾਂਤੀ ਹੈ ਸੰਗਰਾਂਦ ਹੈ ਇਹ ਚੱਲਦੀ ਹੈ ਸੂਰਜ ਦੇ ਨਾਲ, ਸੂਰਜ ਦੀਆਂ ਬਾਰਾਂ ਰਾਸ਼ਾਂ ਨੂੰ ਰਾਸ਼ੀ ਕਹਿ ਦਿਓ ਕਲਾ ਕਹਿ ਦਿਓ ਅਤੇ ਕੋਈ ਗੱਲ ਨਹੀਂ। ਸੂਰਜ ਦੀ ਕਲਾ ਜਿਹੜੀ ਹੈ ਉਹ ਇੱਕ ਰਾਸ਼ੀ 'ਚ ਇੱਕ ਮਹੀਨਾ ਭਰ ਪੂਰਾ ਸਰਕਲ ਪੂਰਾ ਹੁੰਦਾ, ਅਤੇ ਜਿਸ ਦਿਨ ਸਰਕਲ ਉਹਦਾ ਪੂਰਾ ਹੋ ਜਾਂਦਾ ਆਮ ਮਾਈਆਂ ਕਹਿੰਦੀ ਨਾ ਜੀ ਮਸਾਂ 'ਚ ਮਸਤ ਜਮਾ ਅੰਤ, ਮਸ ਨਾ ਮਹੀਨੇ ਦਾ ਅੰਤ ਨਹੀਂ ਦਾ ਅੰਤ ਹੋ ਗਿਆ, ਅਰਥ ਇਹ ਮਹੀਨੇ ਦਾ ਅੰਤ ਲਾ ਦੇ ਉਹਦਾ ਨਾਮ ਕੀ ਹੋ ਗਿਆ ਮਸਾਂਤ। ਇੱਕ ਮਹੀਨੇ ਦਾ ਉਹਦਾ ਸਰਕਲ ਚੱਲਿਆ, ਜਿੰਨੇ ਗ੍ਰਹਿ ਆਏ ਆਪਣੇ ਸਰਕਲ ਕੱਟਦੇ ਰਹਿੰਦੇ ਆ, ਇੱਕ ਸੁਹੁੰਦਾਰ ਆ ਜਿਹੜਾ ਸਿੱਧੇ ਆ, ਬਾਕੀ ਸਾਰੇ ਇਹ ਸਰਕਲ ਕੱਟਦੇ ਆ। ਮਹੀਨੇ 'ਚ ਉਹਦਾ ਇਹ ਸਰਕਲ ਪੂਰਾ ਹੋਇਆ, ਸੂਰਜ ਕਦੇ ਛੁੱਪਦਾ ਨਹੀਂ ਨਾ ਚੜ੍ਹਦਾ, ਇੱਕ ਰਸ ਹੈ ਉਹ ਧਰਤੀ ਦਾ ਗੇਰ ਫੇਰ ਕਰਕੇ ਹੋ ਜਾਂਦਾ ਕਿ ਅਸੀਂ ਛੁੱਪ ਗਿਆ ਜਾਂ ਚੜ੍ਹ ਗਿਆ, ਇਹ ਸਾਰਾ ਹੀ ਸਰਕਲ ਵਿੱਚ ਚੱਲਦਾ ਹੀ ਰਹਿੰਦਾ। ਇਸ ਦਿਨ ਫਿਰ ਇਹ ਇੱਕ ਰਾਸ਼ੀ 'ਚੋਂ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ, ਉਸ ਦਿਨ ਦਾ ਨਾਮ ਹੈ ਸੰਕ੍ਰਾਂਤੀ। ਸੰਗਨੇ ਭਰੀ ਪ੍ਰਕਾਰ ਸੂਰਜ ਦਾ ਦੂਸਰੀ ਰਾਸ਼ੀ ਵਿੱਚ ਕ੍ਰਾਂਤੀਕਾਰੀ ਹੋ ਜਾਣਾ, ਭਾਵ ਗਮਨ ਕਰਨਾ ਚੱਲਣਾ, ਉਹ ਫਿਰ ਪੁੰਨ ਕਰਮ ਦਾ ਅੰਜਾਮ ਸ਼ੁਰੂ ਹੋ ਜਾਂਦਾ, ਹੌਲੀ ਹੌਲੀ ਪਾਪ ਘਟਣੇ ਸ਼ੁਰੂ ਹੁੰਦੇ ਆ, ਉਹਨਾਂ ਦੇ ਵੱਲੋਂ ਦੇ ਭੈੜੀਆਂ ਆਦਤਾਂ ਬਿਮਾਰੀਆਂ ਵੀ ਲੈ ਜਾਣੀਆਂ, ਨਸ਼ਿਆਂ ਦੀਆਂ ਬੇਸ਼ਾਨੀਆਂ, ਫਿਰ ਉਹ ਕਥਾ ਕੀਰਤਨ ਦਾ ਵੀ ਕੋਈ ਪ੍ਰਭਾਵ ਹੈ, ਅੰਗ ਸਿਰ ਦਾ ਸੁੱਧ ਹੁੰਦਾ, ਫਿਰ ਹੌਲੀ ਹੌਲੀ ਉਹਨਾਂ ਨੂੰ ਰੋਜ਼ੇ ਸੁਭਾਅ ਪੈ ਜਾਂਦਾ। ਬੱਚਾ ਹੁਣ ਸਕੂਲ ਲੈ ਜਾਈਏ ਨਾ, ਉਹ ਪਹਿਲਾਂ ਪੜ੍ਹਨ ਬੜਾ ਹੁੰਦਾ ਆਪਣਾ ਚੀਕਦਾ ਹੁੰਦਾ, ਫਿਰ ਉਹਨਾਂ ਨੂੰ ਖਾਣ ਦਾ ਲਾਲਚ ਦੇ ਦਿੱਤਾ, ਫਿਰ ਪਿੱਛੜ ਜਾ ਕੇ ਲੈ ਗਿਆ, ਫਿਰ ਉਹ ਉਂਗਲ ਜੀ ਪੜ੍ਹ ਕੇ ਲਾਇਆ, ਚਲੋ ਟੀਚਰ ਵਿਦਿਆਰਥੀਆਂ ਵਿਦਿਆ ਦਾ ਸਵਾਦ ਆ ਗਿਆ, ਕਹਿੰਦਾ ਪਾਪਾ ਉਹਨਾਂ ਨੇ ਆਪੇ ਚੱਲ ਜਾ ਕੇ ਬੋਲੋ। ਇਸ ਤਰ੍ਹਾਂ ਸਿਆਣੇ ਬੰਦੇ ਜਿਹੜੇ ਹਨ, ਇਹ ਜਿਹੜੇ ਗੁਰਦੁਆਰੇ ਹੈ, ਇਹ ਵੀ ਸਾਡੇ ਵਿਦਿਆਲੇ ਹੈ, ਇੱਥੇ ਲਿਆਉਣ ਵਾਸਤੇ, ਇੱਥੇ ਦੀ ਅਧਿਆਤਮ ਵਿਦਿਆ ਪੜ੍ਹ ਪੜ੍ਹਾਉਣ ਲਈ, ਸਿਕਸ਼ਾ ਦੇਣ ਲਈ ਤੋਂ ਸਿਆਣੇ ਪੁਰਸ਼ਾਂ ਨੇ ਇਹ ਚਾਰ ਦਿਨਾਂ ਦੀ ਉਂਗਲ ਫੜਾ ਦਿੱਤੀ। ਤੁਸੀਂ ਚਾਰੇ ਦਿਨ ਆਓ, ਬਹੁਤਾ ਨਹੀਂ ਆ ਸਕਦੇ, ਕੁਝ ਦੇ ਫਿਰ ਰਸ ਪੈ ਜਾਂਦਾ, ਫਿਰ ਕਹਿਣ ਦੀ ਲੋੜ ਹੀ ਨਹੀਂ, ਅਤੇ ਇਨਸਾਨ ਆਪੇ ਦੌੜ ਪੈਂਦਾ। ਫਿਰ ਉਹ ਕਈ ਪ੍ਰੇਮੀ ਐਸੇ ਮਿਲਦੇ ਆ, ਉਹ ਬਾਬਾ ਜੀ ਕਿਤੇ ਪਹਿਲਾਂ ਮਿਲ ਜਾਂਦੇ ਨਾ, 10-15 ਸਾਲ, ਇਹ ਸਾਲ ਤੈਨੂੰ ਨਾ ਖਰਾਬ ਹੁੰਦੇ। ਮੈਂ ਕਿਹਾ ਚਲੋ ਹੁਣ ਜਿਹੜੇ ਮਿਲ ਗਏ, ਇਹਦੇ ਦੁਆਰਾ ਸਿੱਖਿਆ ਲੈ ਕੇ ਸੰਭਾਲ ਲਓ, ਇਹ ਹੀ ਬਹੁਤ ਵੱਡੀ ਕੁਰਬਾਨੀ ਵਾਲੇ ਫਰਕਤ ਹੈ। ਇਸ ਤਰ੍ਹਾਂ ਫਿਰ ਜ਼ਿਲ੍ਹੇ ਆ ਗਿਆ ਇਹਨਾਂ ਦਾ, ਮੁਗਲਾਂ ਦਾ ਰਾਜ, ਫਿਰ ਜਿਸ ਦਾ ਰਾਜ ਤੇ ਸੇਵਾ ਸੁਖਣ ਵਾਲੀ ਗੱਲ ਬਣ ਜਾਂਦੀ, ਉਹਨਾਂ ਨੇ ਉਹ ਸਾਰੀਆਂ ਪਰੰਪਰਾ ਨੂੰ ਭੰਗ ਤੋੜ ਕੇ, ਰਦੋ ਬਦਲ ਕਰਕੇ ਆਪਣਾ ਢੰਗ ਰੰਗ ਸ਼ੁਰੂ ਕਰ ਦਿੱਤਾ। ਜਿਹੜੇ ਦਿਨ ਵਾਰ ਸੀ ਉਹ ਫਿਰ ਇਹ ਛੱਡ ਕੇ ਉਹਨਾਂ ਨੇ ਜੁਮਾ ਲੈ ਦਿੱਤਾ, ਸ਼ੁੱਕਰਵਾਰ ਲੈ ਦਿੱਤਾ, ਇਹ ਜੁੜੀ ਉਹਨਾਂ ਨੇ ਆਪਣਾ ਢੰਗ ਰੰਗ ਜਿਹੜਾ ਸੀ ਬਹੁਤ 850 ਸਾਲ ਚਲਾਇਆ। ਇਹ ਬਹੁਤੇ ਤਾਂ ਆਪਣਾ ਭੁੱਲੇ ਗਏ, ਕਰਦੇ ਦੇ ਚੋਰੀ ਚੋਰੀ ਆਪਣੀ ਕਿਰਿਆ ਕਰਦੇ ਹੁੰਦੇ ਸੀ, ਇਸ ਤਰ੍ਹਾਂ ਦਾ ਹੋ ਗਿਆ। ਫਿਰ ਆ ਗੁਰੇ ਆ ਗਏ, ਕਿਉਂਕਿ ਜਦੋਂ ਰਾਜ ਸੱਤਾ ਆਜ਼ਾਦ ਹੋ ਜਾਂਦੀ ਹੈ, ਜ਼ਾਲਮ ਹੋ ਜਾਂਦੀ ਹੈ, ਪਰਜਾ ਦੀ ਖੇਤੀ ਦਾ ਨੁਕਸਾਨ ਕਰਦੀ ਹੈ, ਅਤੇ ਬਗਾਵਤਾਂ ਵੀ ਸ਼ੁਰੂ ਹੋ ਜਾਂਦੀਆਂ, ਜਾਂ ਕੋਈ ਹੋਰ ਉਹਨਾਂ ਨੂੰ ਬਲੀ ਆ ਜਾਂਦਾ, ਉਹ ਕਬਜ਼ਾ ਕਰ ਦਿੰਦਾ, ਫਿਰ ਗੁਰੇ ਜਿਹੜੇ ਸੀ ਉਹਨਾਂ ਨੂੰ ਜ਼ਿਆਦਾ ਅਲਰਟ ਸੀ। ਫਿਰ ਇਹਨਾਂ ਨੇ ਆਪਣੇ ਪ੍ਰਭੂ ਸੱਤਾ ਜਮਾ ਲਈ, ਇਹ ਜਿਲ੍ਹੇ ਆ ਗਏ ਤੇ ਇਹਨੀ ਮਹੀਨੇ ਦੇ 4 ਐਤਵਾਰਾਂ ਦੀ ਛੁੱਟੀ ਸ਼ੁਰੂ ਕਰਦੇ। ਹੁਣ ਆਮ ਪਰੰਪਰਾ ਐਤਵਾਰਾਂ ਦੀ ਸਾਰੀ ਗੱਲ ਚਲਾ ਹੋਈ ਹੈ, ਕਿਉਂਕਿ ਇਹਨਾਂ ਦਾ ਰਾਜ ਸਾਰੀ ਘਰ ਦੂਜੇ ਹੋ ਚੁੱਕਿਆ, ਉਹ ਵੀ ਉਸੇ ਤਰ੍ਹਾਂ ਚਲੇ ਜਾਂਦਾ। ਸੋ ਇਸ ਵਾਸਤੇ ਹੁਣ ਕਈ ਲੋਕ ਇਹਨਾਂ ਗੱਲਾਂ ਦੀ ਆਲੋਚਨਾ ਕਰਦੇ ਆ, ਲਓ ਜੀ ਸੰਗਰਾਂਦ ਮਨ ਮੱਤਿਆ, ਪੁੰਨਿਆ ਮਨ ਮੱਤਿਆ, ਫਲਾਨਾ ਆ, ਦਿਨ ਸਾਰੇ ਪਰਮੇਸ਼ਰ ਦੇ ਬਣਾਏ, ਉਹ ਧਰਤੀ ਚੰਦ ਆਕਾਸ਼ ਹਵਾ ਵਾਯੂ ਮੰਡਲ ਸਾਰਾ ਕੁਝ ਹੈ, ਪਰ ਜਿਹਨਾਂ ਦਿਨਾਂ 'ਚ ਬਹਿ ਕੇ ਹੁਣ ਕੋਈ ਦਿਨ ਤਾਂ ਨਿਯੁਕਤ ਕਰਨਾ ਹੀ ਪਏਗਾ, ਜਦੋਂ ਸਤਸੰਗਤ ਕਰਨੀ ਹੈ, ਗ੍ਰਹਿਸਥੀ ਬੰਦੇ ਆ ਉਹਨਾਂ ਨੇ ਅਜੀਬ ਕਾਲ ਕਮਾਉਣੀ ਹੈ, ਬੱਚੇ ਬੱਚੀਆਂ ਪਾਲਣੇ ਪੜ੍ਹਾਉਣੇ, ਸਾਰੇ ਕਾਰੋਬਾਰ ਕਰਨੇ ਆ, ਅਤੇ ਫਿਰ ਕਿਸੇ ਨਿਯਮ ਦੇ ਉੱਤੇ ਸਾਰਾ ਪ੍ਰੋਗਰਾਮ ਚੱਲਦਾ ਚਲਾਉਂਦਾ। ਸੋ ਇਸ ਵਾਸਤੇ ਹੁਣ ਉਹ ਸੰਗਰਾਂਦ ਵਾਲੇ ਦਿਨ ਕਥਾ ਵੀ ਕਰੀ ਜਾਣਗੇ, ਆਲੋਚਨਾ ਵੀ ਕਰੀ ਜਾਣਗੇ, ਭਾਵ ਦੀ ਸਮਝਦੇ ਕਿ ਇਹਨਾਂ ਦਾ ਭਾਵ ਕੀ ਸੀ, ਤਾਂ ਸੰਕੇਤ ਜਿਹੜੀ ਹੈ ਉਹ ਬੇਨਤੀ ਕੀਤੀ। ਸੋ ਇਸ ਵਾਸਤੇ ਅੱਜ ਜਿਹੜਾ ਮਹੀਨਾ ਆਰੰਭ ਹੋਇਆ ਨਾ, ਇਹ ਕਤਲ ਦਾ ਮਹੀਨਾ, ਇਸ ਮਹੀਨੇ ਦਾ ਵੀ ਬੜਾ ਜੇ ਲੋਕਾਂ 'ਚ ਵਹਿਮ ਅਤੇ ਡਰ ਸੀ, ਅਤੇ ਜੇ ਕਤਲ ਮਹੀਨੇ 'ਚ ਮਾਲੀਵਾਲ ਸੂਬੇ ਨਾ ਬਹੁਤ ਮਾੜੀ, ਬੱਚੇ ਦਾ ਜਨਮ ਹੋ ਗਿਆ ਇਹ ਵੀ ਬਹੁਤ ਮਾੜਾ, ਇਸ ਤਰ੍ਹਾਂ ਦੇ ਬੜੇ ਵਹਿਮ ਹੁੰਦੇ ਆ ਸੀ, ਕਿਉਂਕਿ ਜਿਹੜੇ ਜੋਤਿਸ਼ੀ ਜਾਂ ਇਸ ਤਰ੍ਹਾਂ ਦੇ ਲੋਕ ਹੈ ਉਹ ਮੇਰਾ ਗ੍ਰਹਿ ਗ੍ਰਹਿ ਜਾਲ ਹੈ, ਰਾਹੂ ਕੇਤੂ ਆ, ਸਾੜ ਸਤੀ ਹੈ, ਚੱਲਿਆ ਆ, ਇਸ ਤਰ੍ਹਾਂ ਦਾ ਵਹਿਮ ਵਹਿਮ ਪਾ ਦਿੰਦੇ ਸੀ, ਅਤੇ ਮਹਾਰਾਜ ਨੇ ਦੇਹ ਵੀ ਸਾਰੇ ਕੱਢੇ ਆ, ਕਿ ਸਾਰਾ ਗਣੇ ਨਾ ਕਰੇ ਵਿਚਾਰ, ਸਾਰੇ ਉੱਪਰੇ ਸੰਕਾਰ, ਸਗਨ ਅਪਸਗਨ ਤੇ ਸਫਲ ਲੱਗਿਆ ਜਿਸ ਚੀਤ ਨਾਮ ਆਵੇ, ਜਿਹਨੂੰ ਚੇਤੇ ਨਹੀਂ ਹੁੰਦਾ ਉਹਨੂੰ ਤਾਂ ਰੋਜ਼ ਹੀ ਅਪਸਗਨ ਹੈ, ਅਤੇ ਜਿਹੜਾ ਨਾਮ ਬਾਣੀ ਰੋਜ਼ ਕਰਦਾ ਉਹਦੇ 'ਤੇ ਕੋਈ ਇਹਨਾਂ ਚੀਜ਼ਾਂ ਦਾ ਅਸਰ ਉਸਰ ਨਹੀਂ ਹੈ। ਸੋ ਇਸ ਕਰਕੇ ਸਗਨ ਕੀ ਹੈ, ਸ਼ੁਭ ਕਰਮ ਸਗਨ ਆ, ਜਿਹੜਾ ਸਾਡਾ ਪਾਪ ਕਰਮ ਇਹ ਅਪਸਗਨ ਹੈ, ਸ਼ੁਭ ਕਰਮ ਸਾਨੂੰ ਸੁੱਖ ਦਿੰਦਾ, ਜਿਹੜਾ ਪਾਪ ਕਰਮ ਹੈ ਸਾਨੂੰ ਦੁੱਖ ਦਿੰਦਾ, ਇਹ ਸਗਨ ਅਪਸਗਨ ਆ। ਹਾਂਜੀ, ਜਿਹੜਾ ਪਾਪ ਕਰਮ ਹੈ ਇਹ ਰਾਹੂ ਕੇਤੂ, ਉਹ ਰਾਹੂ ਕੇਤੂ ਕਿਹੜੇ, ਕੋਈ ਇਸ ਵਾਸਤੇ ਜੇ ਆਪਾਂ ਸੇਵਾ ਸਿਮਰਨ ਕਰਾਂਗੇ ਤੇ ਚੰਗੇ ਪਾਸੇ ਤੁਰਾਂਗੇ ਫਿਰ ਬੁਰਾਈ ਨਹੀਂ ਕਰਾਂਗੇ ਚੋਰੀ ਜਾਰੀ ਬਦਮਾਸ਼ੀ ਫਿਰ ਵਿਚਾਰ ਇਹ ਕੋਈ ਦੁੱਖ ਹੈ ਹੀ ਨਹੀਂ ਫਿਰ ਹੋਰ ਵੀ ਬਲਾਵਾਂ ਬਹੁਤ ਬਵਾੜਾ ਬਹੁਤ ਹੈ ਪੰਜੇ ਵਕਾਰ ਹੈਗੇ ਇਹ ਛੱਡ ਦੇਈਏ ਫਿਰ ਸੋਗੇ ਸੋਗੇ ਸੰਤੋਖ ਦਇਆ ਧਰਮ ਤੀਰੇ ਵਿਵੇਕ ਕਰਨਾ ਮੈਤਰੀ ਮੁਤਾ ਪੇਕਿਆ ਇਹ ਪੁੰਨਵੇਂ ਹੀ ਵਿਰਤੀਆਂ ਸੁੱਖ ਮਿਲਣੀ ਸੀ ਇਹ ਸਾਰੇ ਜਿਹੜੇ ਆ ਇਹ ਸੁੱਖ ਦੇ ਵਿਰਹਿ ਆ ਦੂਏ ਦੁੱਖ ਦੇ ਸੋ ਇਸ ਕਰਕੇ ਸਾਧ ਸੰਗਤ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਲੋਕਾਂ ਦਾ ਭਰਮ ਕੱਢਣ ਲਈ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਰਾਏ ਭੋਏ ਦੀ ਤਲਵੰਡੀ ਔਰ ਪਰਮ ਕਿਰਪਾ ਜੋ ਅੰਤਮ ਮਹਿਤਾ ਕਲਿਆਣ ਚੰਦਰ ਜੀ ਧੰਨ ਧੰਨ ਜਗਤ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਆਪਣੇ ਸ਼ੇਖੂਪੁਰ ਜ਼ਿਲ੍ਹੇ 'ਚ 1469 ਈਸਵੀ ਅਤੇ 1526 ਵਿਕਰਮੀ ਸੰਮਤ ਵਾਲੇ ਦਿਨ ਅਵਤਾਰ ਪਾਏ ਇਹ ਜਿਹੜਾ ਲੋਕਾਂ ਦਾ ਵਹਿਮ ਸੀ ਕੱਢਣ ਲਈ ਕੱਤਕ ਦਾ ਮਹੀਨਾ ਮਾੜਾ ਹੁੰਦਾ ਕੱਤਕ ਦੇ ਮਹੀਨੇ ਵਿੱਚ ਸਮੁੰਦਰ ਦੇ ਵਿੱਚ ਜਵਾਰ ਭਾਟਾ ਹੁੰਦਾ ਉਦੋਂ ਬਿਨ ਸਮੁੰਦਰ ਦਾ ਪਾਣੀ ਚੰਦ ਨੂੰ ਉਛਲਦਾ ਕੋਨੇ ਵਾਲੇ ਇਹ ਜਿਹੜਾ ਮਹਾਰਾਜ ਦਾ ਅਵਤਾਰ ਹੋਇਆ ਇਹ ਸੰਸਾਰ ਸਮੁੰਦਰ ਵਿੱਚ ਗਿਆਨ ਦਾ ਜਵਾਰ ਭਾਟਾ ਹੋਇਆ ਅਤੇ ਕਈਆਂ ਨੂੰ ਉਹਨਾਂ ਨੇ ਮਾਰਿਆ ਕਿਤਾਬਾਂ ਲਿਖਤੀਆਂ ਕੱਤਕ ਕੇ ਵਿਸਾਖ ਗੱਜ ਕੇ ਬੋਲੋ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਿਚਾਰ ਇਹ ਪਾਤਸ਼ਾਹ ਲਿਖਦੇ ਆ ਗੜਿਆਂਦਿਆਂ ਛੇਵਾਂ ਜੁੜਿਆਂਦਿਆਂ ਇੱਕ ਕਿਨੂੰ ਦਸੀਂ ਮਾਸੀਂ ਬਾਲਕ ਜਨਮਦੀ ਆ ਮਿਟਿਆ ਸੋ ਅਨੰਦ ਕੀ ਆ ਬਲੀ ਵੇਰਬੋ ਪੀੜੀ ਚਾਲੇ ਤਨ ਕਲਾ ਮਨ ਦੁਆਲੇ ਮਨ ਕਹਿੰਦਿਆ ਸਤਿਗੁਰੂ ਦਵਾਇਆ ਪੈਰੇ ਚੰਦੇ ਬਲੇ ਬੁਲਾਇਆ ਗੁਜੀ ਚਨੇ ਨਾਹੀ ਬਾਤ ਗੁਰੂ ਨਾਨਕ ਝੂਠਾ ਕੀ ਨੀ ਦਾਤ ਹੁਣ ਅਸੀਂ ਆਯੁਰਵੇਦ ਦੇ ਗ੍ਰੰਥ ਪੜ੍ਹੇ ਆ ਸੰਸਕ੍ਰਿਤ ਦੇ ਸਾਰੇ ਚਰ ਕਿਆ ਪਾਪ ਭਾਟਿਆ ਕੁਸ਼ਲ ਕਿਆ ਪਾਪ ਪ੍ਰਕਾਸ਼ ਹੈ ਸੰਗਤੀ ਨਿਦਾਨ ਆ ਇਸ ਤਰ੍ਹਾਂ ਬਹੁਤ ਸਾਰੇ ਮੇਲ ਵਗੈਰਾ ਬਹੁਤ ਗ੍ਰੰਥ ਪੜ੍ਹੇ ਵਿਚਾਰੇ ਆ ਉਹਨਾਂ ਵਿੱਚ ਇਹ ਸਾਰੀ ਪ੍ਰਕਿਰਿਆ ਦੱਸੀ ਹੋਈ ਕਿ ਜਦੋਂ ਮਾਤਾ ਦੇ ਉਦਰ ਵਿੱਚ ਨਿਮਣ ਦੀ ਕਿਰਿਆ ਹੁੰਦੀ ਹੈ ਬਿੰਦ ਦੇ ਜਨ ਪਿੰਡ ਕੀ ਆਗਨ ਪਿੰਡ ਰਹਾਇਆ ਦਸ ਮਾਸ ਮਾਤਾ ਹਾਂਜੀ ਉਦਰ ਰੱਖਿਆ ਬਹੁਤ ਲਾਗੀ ਮਾਇਆ ਇਹ ਦਸਾਂ ਮਹੀਨਿਆਂ ਦਾ ਦੱਸਿਆ ਕੁਝ ਦਿਨ ਵੱਧ ਘੱਟ ਗਿਆ ਅੱਜ ਕੱਲ੍ਹ ਦਾ ਡਾਕਟਰ ਸਾਰੇ ਡਾਟਾ ਦੱਸ ਦਿੰਦੇ ਪੁਰਾਣੇ ਵੈਦ ਵੀ ਦੱਸ ਦਿੰਦੇ ਗ੍ਰੰਥਾਂ ਸਭ ਕੁਝ ਦੱਸਿਆ ਸੋ ਇਸ ਵਾਸਤੇ ਸਾਧ ਸੰਗਤ ਜੀ ਚਾਰ ਮਹੀਨਿਆਂ 'ਚ ਇਹ ਜਿਹੜਾ ਕਰਬੂਤ ਹੈ ਤਿਆਰ ਹੁੰਦਾ ਇਹ ਗੱਲ ਨੋਟ ਕਰੋ ਚਾਰ ਮਹੀਨਿਆਂ 'ਚ ਜੀਵ ਆਤਮਾ ਇਹ ਸਰੀਰ ਵਿੱਚ ਨਹੀਂ ਹੁੰਦੀ ਇਹ ਸਰੀਰ ਹੈ ਨਾ ਜਿਹੜਾ ਢਾਂਚਾ ਖਾਕਾ ਇਹ ਤਿਆਰ ਹੁੰਦਾ ਚੌਥੇ ਮਹੀਨੇ ਜੀਵ ਆਤਮਾ ਸਰੀਰ ਵਿੱਚ ਪ੍ਰਵੇਸ਼ ਕਰਦੀ ਇਹ ਤਾੜੂ ਰਾਹੀਂ ਪ੍ਰਵੇਸ਼ ਕਰਦੀ ਹੈ ਤੇ ਤਾੜੂ ਉੱਤੇ ਕੇਸ ਹੁੰਦੇ ਆ ਉਹ ਸਮਝੋ ਜੀਵ ਆਤਮਾ ਉੱਤੇ ਚੌਲ ਕਰ ਰਹੇ ਆ ਦਸਵੇਂ ਦੁਆਰ ਇਸੇ ਕਰਕੇ ਜਿਹੜੀ ਚੇਤਨ ਕਲਾ ਉਹ ਦਸਵੇਂ ਦੁਆਰ ਵਿੱਚ ਹੈ ਹੁਣ ਬੰਦੇ ਲਤਵਾਂ ਰੱਬ ਨਾ ਕਰੇ ਕੋਈ ਐਸਾ ਕਾਰਨ ਬਣ ਜਾਏ ਅਤਵਾਂ ਤੇ ਬੰਦਾ ਜਿੰਦਾ ਰਹਿ ਜਾਂਦਾ ਇਹ ਤਾਂ ਠੀਕ ਹੈ ਡੁੱਡਾ ਪਿੰਗਲਾ ਹੋ ਗਿਆ ਪਰ ਮਰਦਾ ਨਹੀਂ ਧੌਣ ਕੱਟੀ ਜਾਏ ਤੇ ਮਰ ਜਾਂਦਾ ਕਿਉਂਕਿ ਚੇਤਨ ਕਲਾ ਜਿਹੜੀ ਹੈ ਉਹ ਦਸ ਦੁਆਰ ਬਾਕੀ ਡਾਕਟਰ ਵੀ ਜਿੰਨੀ ਖੂਨ ਸ਼ਕਤੀ ਹੈ ਸਾਰਾ ਕੰਟਰੋਲ ਆ ਦਿਮਾਗ ਸਮਝੋ ਸਾਰੇ ਸਰੀਰ ਦਾ ਕੰਟਰੋਲ ਆ ਗਿਆ ਸੋ ਇਸ ਵਾਸਤੇ ਬ੍ਰੇਨ ਜਿਹੜਾ ਹੈਗਾ ਸੋ ਦੂਜਾ ਜਗ੍ਹਾ ਆਪਣੇ ਇਸਤਰੀ ਮੰਨੀ ਹੈ ਕਿ ਜਿਹੜਾ ਹਿਰਦਾ ਬਾਣੀ ਕਹਿੰਦੀ ਹਿਰਦੇ ਗੁਪਾ ਮੈਂ ਹਰਕਾ ਵਾਸ ਇਹ ਦੋ ਅਸਥਾਨ ਰੱਖੇ ਪ੍ਰਾਣੀਆਂ ਜਾਂ ਰਾਜਪੂਤ ਵੈਸਾ ਕੰਮ ਹੋ ਗਿਆ ਤੇ ਹੁਣ ਤੇ ਸ਼ਗਸ਼ਤ ਹੋ ਗਈ ਹੈ ਉਹ ਤੇ ਖੰਜਰ ਆ ਗਈਆਂ ਜੀ ਹਿਰਦੇ ਜਵਾਬ ਤੇ ਹੁਣ ਇਹ ਸਾਡੀ ਬੇਪਤੀ ਘਰ ਮਸ਼ੀਨ ਕਰਨ ਹੋਰ ਕੋਈ ਉਪਾਅ ਨਹੀਂ ਰਾਜੇ ਲੋਕ ਹੀਰਾ ਰੱਖਦੇ ਹੀਰਾ ਪ੍ਰਕਾਸ਼ ਨੇ ਵੀ ਹੈ ਕੀਮਤ ਬਹੁਤ ਹੈ ਤੇ ਇੱਕ ਬਿਮਾਰੀ ਵੀ ਹੈ ਦੇਖ ਗਿਆ ਤੇ ਹੁਣ ਸਾਨੂੰ ਜ਼ਿਆਦਾ ਦੁਖੀ ਗੱਲ ਨੂੰ ਛੱਡ ਲੈਂਦੇ ਤੇ ਮਰ ਜਾਂਦੇ ਸੀ ਇਹ ਕੋਈ ਨਾ ਕੋਈ ਭਾਵ ਹੁੰਦੇ ਸੀ ਇਹ ਨਹੀਂ ਕੋਈ ਸ਼ੌਕ ਸ਼ੁਕਰ ਸੀ ਉਹਦੇ ਪਿੱਛੇ ਕੋਈ ਫਲਾਸਫੀ ਹੁੰਦੀ ਸੀ ਸੋ ਇਸ ਕਰਕੇ ਸਾਧ ਸੰਗਤ ਜੀ ਕਿ ਹੁਣ ਇਹ ਜਿਹੜਾ ਹੈ ਹੁਣ ਵਿਸਾਖ ਦੇ ਮਹੀਨੇ ਆਤਮਾ ਨੇ ਪ੍ਰਵੇਸ਼ ਕੀਤਾ ਤੇ ਹੁਣ ਵਿਸਾਖ ਤੋਂ ਕੱਤਕ ਤੱਕ ਗਿਣ ਲਓ ਕਿੰਨੇ ਮਹੀਨੇ ਹੋਣ, ਛੇ ਮਹੀਨੇ ਹੋਣੇ ਨਾ, ਤੇ ਚਾਰ ਉਹ ਗਿਣ ਲਓ, ਦਸ ਹੋ ਗਏ। ਹੁਣ ਉਹ ਜਿਹੜੀ ਜੀਵ ਆਤਮਾ ਹੈ ਉਹ ਚੌਥੇ ਮਹੀਨੇ ਪ੍ਰਵੇਸ਼ ਕੀਤੀ, ਉਹਦੀ ਕਿਰਿਆ ਦਾ ਨਾਂ ਹੈ ਨਿਮਣ ਦੀ ਕਿਰਿਆ, ਤੇ ਦਸਾਂ ਮਹੀਨਿਆਂ ਬਾਅਦ ਜਨਮ ਹੁੰਦਾ, ਜਨਮ ਸਰੀਰ ਦਾ ਹੁੰਦਾ। ਇਸ ਕਰਕੇ ਹੁਣ ਇਹ ਜਿਹੜੇ ਸੰਗਤ ਨਹੀਂ ਕਰਦੇ ਸਿਆਣੇ ਪੁਰਸ਼ਾਂ ਦੀ, ਆਪੋ ਆਪਣੇ ਅਗਲੀ ਘੋੜੇ ਦੜਾਉਂਦੇ ਆ, ਉਹਨਾਂ ਨੂੰ ਇਹ ਸ਼ਾਸਤਰੀ ਤਲੀਮ ਦਾ ਆਯੁਰਵੇਦ ਦੇ ਇਹ ਗਿਆਨ ਹੈ ਨਹੀਂ, ਗੁਰਬਾਣੀ ਦਾ ਵੀ ਉਹਨਾਂ ਨੂੰ ਵਿਚਾਰ ਹੈ ਨਹੀਂ, ਬਾਣੀ ਸਭ ਕੁਛ ਦੱਸਿਆ, ਦੜੇਂਦਿਆਂ ਛੇਵਾਂ ਦੜੇਂਦਿਆਂ ਇੱਕ ਨੂੰ ਵਸੀ ਮਸੀ ਬਾਲਕ ਜਾਣ ਲਿਆ, ਉਹ ਚਾਰ ਮਹੀਨੇ ਸਰੀਰ ਤਿਆਰ ਹੋਇਆ ਜੀਵ ਆਤਮਾ ਨੂੰ, ਮਾਤਰ ਵਿਸਾਖ ਦੇ ਮਹੀਨੇ ਜੀਵ ਆਤਮਾ ਨੇ ਪ੍ਰਵੇਸ਼ ਕੀਤਾ, ਔਰ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਮਹਾਰਾਜ ਨੇ ਅਵਤਾਰ ਧਾਰਿਆ। ਗੁਰੂਆਂ ਦੇ ਉੱਤੇ ਪੈਮਾਨਾ ਆਪਾਂ ਲਾ ਨਹੀਂ ਸਕਦੇ, ਪਰ ਜੋ ਵਿਧੀ ਵਿਧਾਨ ਬਣਾਇਆ ਹੋਇਆ ਉਹ ਵੀ ਇਹ ਮਾਨਸੀ ਲੀਲਾ ਕਰਦੇ। ਗੱਜ ਕੇ ਬੋਲੋ ਤੁੰਗਤਾ ਗੰਭੀ ਜੋਤਾਂ ਹੁੰਦੀਆਂ, ਉਹਨਾਂ ਦਾ ਜਨਮ ਮਰ ਥੋੜੀ ਹੁੰਦਾ। ਸਾਧੂ ਗੁਰੂ ਨਾਨਕ ਪ੍ਰਗਟਿਆ ਵੀ ਕਿਹਾ ਉਹ ਜਨਮ ਮਰ ਚ ਨਹੀਂ ਹੁੰਦੇ, ਜਨਮ ਮਰਦੇ ਰਹਿਣੇ, ਪਰ ਦੁਨੀਆਂ ਦੇ ਭਲੇ ਲਈ ਮਾਤਾ ਪਿਤਾ ਦੀ ਕੋਈ ਤਪੱਸਿਆ, ਉਹਨਾਂ ਨੂੰ ਭਾਗ ਲਾਉਣ ਵਾਸਤੇ ਸੰਸਾਰ ਦੇ ਭਲੇ ਲਈ ਕਈ ਵਾਰੀ ਪਰਮੇਸ਼ਰ ਡਾਇਰੈਕਟ ਵੀ ਆ ਜਾਂਦੇ, ਜਦੋਂ ਹੁਣ ਪ੍ਰਹਲਾਦ ਦੀ ਰੱਖਿਆ ਲਈ ਆਏ, ਤੇ ਜਾਂ ਉਹ ਜਿਹੜੇ ਰਾਜੇ ਸੀ ਨਾ ਪੂਨੇ ਸਤਾਰੇ ਦੇ ਕਿਲੇ ਚ, ਉਹਨਾਂ ਨੂੰ ਮਹਾਰਾਜ ਹੁੰਦੇ ਆਏ, ਅੱਜ ਵੀ ਤੁਹਾਨੂੰ ਦਰਸ਼ਨ ਦੇ ਸਕਦੇ ਆ, ਤੁਹਾਡੀ ਕਾਮਨਾ ਪੂਰੀ ਕਰ ਸਕਦੇ। ਉਦੋਂ ਇਹ ਬੜੀ ਕਿ ਮਾਤਾ ਨੂੰ ਅਵਤਾਰ ਧਾਰ ਕੇ ਆਉਣਗੇ, ਉਹ ਮੌਜੇ ਮਾਲਕ ਹੈ, ਉਹ ਡਾਇਰੈਕਟ ਵੀ ਲੀਲਾ ਵਰਤਾ ਸਕਦੇ ਆ, ਵਰਤਾਉਂਦੇ ਆ, ਇਹਨਾਂ ਨੂੰ ਦਰਸ਼ਨ ਵੇਲੇ ਹੁੰਦੇ ਆ ਗੁਰਸਿੱਖਾਂ ਨੂੰ ਨਾਮ ਬਾਣੀ ਵਾਲਿਆਂ ਨੂੰ। ਇਹ ਗੱਲਾਂ ਕੋਈ ਕਰਨ ਵਾਲੀਆਂ ਨੀ, ਬਿਲਕੁਲ ਸਹੀ ਹੈ, ਇਹ ਹੈ ਤੁਹਾਡੀ ਆਪੋ ਆਪਣੀ ਵੀ ਕਮਾਈ ਦੇ ਉੱਤੇ। ਸੋ ਇਸ ਵਾਸਤੇ ਅੱਜ ਕੱਤਕ ਦੀ ਮਹੀਨੇ ਦੀ ਸੰਗਰਾਂਦ ਹੈ, ਹੁਣ ਮਹੀਨੇ ਪਿੱਛੋਂ ਕਈ ਦਾ ਆਏ, ਅਜੇ ਤਾਂ ਕੋਈ ਕਥਾ ਸੁਣਨ ਦਾ ਕੋਈ ਸ਼ੌਕ ਹੈ ਫਿਰ ਤਾਂ ਇਹ ਨਹੀਂ, ਕੋਈ ਬਹਿ ਗਿਆ ਕੋਈ ਉੱਠ ਗਿਆ, ਫਿਰ ਸਵਾਦ ਜਿਹਾ ਨਹੀਂ ਟੇਕੇ ਬਹਿ ਜਾਓ, ਜੇ ਜ਼ਿਆਦਾ ਨਾਮ ਬਹਿ ਸਕੋਗੇ ਆਪਾਂ ਭੋਗ ਛੇਤੀ ਪਾ ਦਿਆਂਗੇ, ਕੋਈ ਗੱਲ ਨਹੀਂ, ਇਹ ਤਾਂ ਆਪਣਾ ਖੁਸ਼ੀ ਦਾ ਹੀ ਆ। ਸੋ ਇਸ ਵਾਸਤੇ ਕੋਈ ਐਸੀ ਗੱਲ ਨਹੀਂ, ਜਿੰਨਾ ਚਿਰ ਬਹਿਣਾ ਉਨਾ ਚਿਰ ਫਿਰ ਬੈਠੋ। ਇਸੇ ਤਰ੍ਹਾਂ ਹੁਣ ਕਈ ਵਾਰੀ ਹੁੰਦਾ ਸਰੋਤੇ ਆਉਂਦੇ, ਉਹ ਮੁਕੰਮਲ ਪ੍ਰਕਰਨ ਸੁਣਦੇ ਨਹੀਂ, ਅੱਧੀ ਗੱਲ ਵਿੱਚ ਲੈ ਕੇ ਚੱਲ ਜਾਂਦੇ ਆ, ਕਿ ਉਹਨਾਂ ਦੇ ਅੰਦਰ ਉਹ ਭਰਮ ਚੱਕਰ ਬਣਿਆ ਰਹਿੰਦਾ, ਚੱਕਰ ਜ਼ਰੂਰ ਕਰਦੇ ਰਹਿੰਦੇ। ਗੱਲ ਸੁਣੀ ਜਿਵੇਂ ਉਹ ਮੌਲਵੀ ਨੇ ਕਿਹਾ ਵੀ ਪਹਿਲਾਂ ਮਸੀਤੇ ਜਾਣਾ, ਮਸਾਲਾ ਲੈਣਾ ਅਤੇ ਬੁਜੂ ਕਰਨਾ, ਹੈਂਜੀ, ਫਿਰ ਨਵਾਜ਼ ਪੜ੍ਹਨੀ, ਨਹੀਂ ਤਾਂ ਨਹੀਂ, ਉਹ ਤਾੜੀ ਮਾਰਤੀ। ਉਹ ਗੱਲ ਨੋਟ ਕਰ ਲਈ ਵੀ ਮੌਲਵੀ ਨੇ ਕਿਹਾ ਨਵਾਜ਼ ਨਹੀਂ ਜੀ ਪੜ੍ਹਨੀ, ਅਤੇ ਜਿਹੜੀਆਂ ਹੁਣ ਪਹਿਲਾਂ ਗੱਲਾਂ ਕਹੀਆਂ ਉਹ ਸੁਣੀਆਂ ਜੀ। ਗੱਜ ਕੇ ਬੋਲੋ, ਹੁਣ ਇਹ ਥੋੜ੍ਹੀ ਕਹਿ ਨਵਾਜ਼ ਨਹੀਂ ਪੜ੍ਹਨੀ, ਹੁਣ ਤਾਂ ਇਹ ਕਿਹਾ ਸੀ ਵੀ ਪਹਿਲਾਂ ਭਾਈ ਮਸਾਲਾ ਪਾਉਣਾ, ਬੂਜੂ ਕਰਕੇ ਪੰਜ ਛਨਾ ਕਰਕੇ ਸੁਚਪਵਿੱਤਰਤਾ ਦੇ ਨਾਲ ਇਹ ਚੌਂਕੜਾ ਲਾ ਕੇ ਪੜ੍ਹਨਾ, ਅਤੇ ਕਈ ਬੰਦਿਆਂ ਦੀ ਹਾਲਤ ਹੈ ਅਗਲੇ ਦੀ ਗੱਲ ਪੂਰੀ ਸੁਣਨੀ ਨਹੀਂ, ਵਿੱਚੋਂ ਲੈ ਕੇ ਅਤੇ ਭਾਂਬੜ ਦਾ ਬਣ ਕੇ ਬਾਹਰ ਪ੍ਰੋਪੇਗੰਡਾ ਸ਼ੁਰੂ ਕਰਨਾ, ਲਓ ਜੀ ਉੱਥੇ ਦਾ ਗੱਲ ਕਹੀ, ਅਤੇ ਅਗਲੇ ਦੀ ਗੱਲ ਸੁਣੋ ਉਹਦਾ ਰਿਜ਼ਲਟ ਕੀ ਹੈ, ਉਹਦਾ ਨਤੀਜਾ ਕੀ ਹੈ, ਫਿਰ ਗੱਲ ਕਰੋ, ਬੇਦਾ ਹੈ ਫਿਰ ਵੀ ਜੇ ਕੋਈ ਸ਼ੰਕਾ ਹੈ ਤਾਂ ਪੁੱਛ ਲੈਣੀ ਚਾਹੀਦੀ, ਅਗਲਾ ਦੱਸੂ ਹੈ ਵੀ ਕੀ ਗੱਲਬਾਤ। ਸੋ ਇਸ ਵਾਸਤੇ ਗੁਰੂ ਪਿਆਰਿਓ, ਇਹ ਕੱਤਕ ਦੇ ਮਹੀਨੇ ਬਾਰੇ ਜੋ ਮਹਾਰਾਜ ਦੇ ਅਵਤਰਨ ਬਾਰੇ ਵੀ ਭੁਲੇਖਾ ਜਿਹਾ ਸੀ, ਉਹ ਵੀ ਬੇਨਤੀ ਕੀਤੀ ਹੈ, ਇਸੇ ਤਰ੍ਹਾਂ ਹੁਣ ਇਤਿਹਾਸ ਦੀਆਂ ਗੱਲਾਂ ਉਹ ਖੰਡਣ ਵੰਡਣ ਲੱਗ ਪੈਂਦੇ ਕਰਨ, ਦੁੱਧ ਵਿੱਚ ਕੋਈ ਮੱਖੀ ਹੈ ਤੂੰ ਕੱਢ ਦਿਓ ਦੁੱਧ ਥੋੜ੍ਹੀ ਦੁੱਧਣ, ਇਤਿਹਾਸ ਤਾਂ ਅਕਸਰ ਤੇ ਮਨੁੱਖਿਆ ਹੈ, ਭਾਈ ਸਾਹਿਬ ਭਾਈ ਸੰਤੋਖ ਸਿੰਘ ਮੈਂ ਕਹਿੰਦਾ ਜਿਹੜੀ ਮਾਂ ਨੇ ਜਨਮ ਦਿੱਤਾ ਉਹ ਧੰਨ ਹੈ, 14 ਜਿਲਦਾਂ ਚ ਕਾਵਿ ਰਚਨਾ ਚ ਇੰਨਾ ਮਹਿੰਗਾ ਛੰਦਾ ਬੰਦੀ ਵਿੱਚ ਗ੍ਰੰਥ ਬਣਾਉਣਾ, ਅੱਜ ਤੱਕ ਮਾਂ ਦਾ ਪੁੱਤ ਨਹੀਂ ਜੰਮਿਆ ਜਿਹੜਾ ਉਹਦੇ ਬਰਾਬਰ ਕੋਈ ਛਾਲ ਮਾਰ ਸਕੇ। ਅਕਸਰ ਮਨੁੱਖਿਆ ਹੈ ਜੇ ਉਹਦੇ ਵਿੱਚ ਤਰੁਟੀ ਰਹਿ ਗਈ ਹੈ ਜਾਂ ਜਿੰਨਾ ਉਹਨੂੰ ਸਰੋਤ ਮਿਲਿਆ, ਲਓ ਜੀ ਉਹ ਤਾਂ ਆਹ ਕਰ ਗਿਆ ਜੀ, ਉਹ ਗੱਲ ਰਹਿ ਕੇ ਤੁਰ ਪਾਉਣਾ, ਅਤੇ ਬਾਕੀ ਜਿਹੜੀ ਇੰਨੀ ਵਡਿਆਈ ਕੀਤੀ ਹੈ ਉਹ ਨਹੀਂ, ਉਹਦੀ ਵਿਦਵਤਾ ਕੀ ਹੈ, ਕਿੰਨੀ ਮਿਹਨਤ ਕੀਤੀ, ਦਸਾਂ ਗੁਰੂਆਂ ਦਾ ਇਤਨਾ ਵੱਡਾ ਖਜ਼ਾਨਾ ਦੇਗਾ, ਜੇ ਅੱਜ ਖੋਜਾਂ ਹੋ ਰਹੀਆਂ ਤਾਂ ਉਹਦੇ ਸਿਰ ਤੇ ਹੋ ਰਹੀਆਂ, ਉਹ ਨਾ ਕਰਕੇ ਜਾਂਦੇ ਖੋਜ ਆਪਾਂ ਕਾਹਦੇ ਤੇ ਕਰਦੇ? ਗੱਜ ਕੇ ਬੋਲੋ, ਇਹ ਸਾਡੀ ਆਦਤ ਬਣ ਗਈ, ਭੰਡ ਬਣ ਗਏ ਪੂਰੇ ਭੰਡ। ਸਿਆਣੇ ਪੁਰਸ਼ ਦੀ ਵਿਦਵਤਾ ਜਾਂ ਉਹਦੀ ਮਿਹਨਤ, ਉਹਦੀ ਕਮਾਈ, ਕਿੰਨਾ ਪਿਆਰ ਸ਼ਰਧਾ, ਕਿੰਨਾ ਉਹ ਇਹ ਸੇਵਾ ਕਰਕੇ ਗਏ ਆ, ਇਹੋ ਜਿਹਾ ਛੰਦ ਕੋਈ ਰਚਣ ਵਾਲਾ ਜੰਮਿਆ? ਹੁਣ ਵਾਰਤਕ ਵਿੱਚ ਤਾਂ ਗੱਲਾਂ ਬਹੁਤ ਕਰਦੇ ਆ, ਇਹੋ ਜਿਹਾ ਛੰਦਾਬੰਦੀ ਸੀ ਜੋ ਉਹ ਕਰਕੇ ਗਏ ਆ, ਹੈ ਉਹਨਾਂ ਦੀ ਆਪਣੀ ਹੀ ਮਿਸਾਲ ਹੈ। ਇਸੇ ਕਰਕੇ ਉਹਨਾਂ ਨੂੰ ਕਵੀ ਚੂੜਾਮਣੀ ਦਾ ਖਿਤਾਬ ਹੈ। ਸੋ ਇਸ ਵਾਸਤੇ ਸਾਧ ਸੰਗਤ ਜੀ, ਆਓ ਹੁਣ ਮਹੀਨੇ ਦੀ ਵਿਚਾਰ ਕਰਨ ਤੋਂ ਪਹਿਲਾਂ ਮਨ ਵਾਲੀ ਇਕਾਗਰਤਾ, ਰਸਨਾ ਦੀ ਪਵਿੱਤਰਤਾ ਲਈ ਕਜ ਵੱਜ ਕੇ ਬੋਲੋ ਸਤਨਾਮ।
ਕਤਿਕ ਕਰਮ ਕਮਾਵਣੇ ਦੋਸ ਨਾ ਕਾਹੋ ਜੋਗ।
ਕਤਿਕ ਕਰਮ ਕਮਾਵਣ, ਬਾਣੀ ਚ ਵੀ ਇਹਨਾਂ ਦੱਦਾ ਦੋਸ ਨਾ ਦਿਓ ਕਿਸੈ, ਦੋਸ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਬੀਜਿਆ ਔਰ ਜਿਹਨੂੰ। ਕਈ ਹੁਣ ਰੱਬ ਨੂੰ ਗਾਲਾਂ ਕੱਢਣ ਲੱਗ ਪੈਂਦੇ, ਅਸੀਂ ਰੱਬ ਦਾ ਪਤਾ ਨੀ ਕੀ ਵਿਗਾੜਿਆ, ਮਾਂ ਮਾਰਿਆ, ਸਾਨੂੰ ਬੜਾ ਦੁੱਖ ਦੇ ਰਿਹਾ, ਰੱਬ ਨੀ ਦੁੱਖ ਦਿੰਦਾ, ਉਹ ਕਹਿੰਦਾ ਦਵੈਸ ਨੀ ਕਰ। ਸਾਡੇ ਪਾਪ ਕਰਮਾਂ ਦਾ ਦੁੱਖ ਆ, ਸਾਡੇ ਪੁੰਨ ਕਰਮਾਂ ਦਾ ਸੁੱਖ ਆ, ਉਹ ਤਾਂ ਪੂਰਾ ਨਿਆਂ ਕਰ ਹੀ ਹੈ, ਪੂਰਾ ਨਿਆਂ ਕਰ ਕਰਤਾਰ, ਉਹ ਤਾਂ ਰੱਤੀਓ ਮਾਸਾ ਕੋਲ ਕਢਾ ਬਣਿਆ। ਇਹ ਗੱਲ ਸਾਧ ਸੰਗਤ ਜੀ ਬੀਜਿਆ ਹੋਇਆ, ਤਿਲ ਮਾਤਰ ਵੀ ਹਾਲ ਘਾਲੀ ਆ, ਉਹ ਵੀ ਅਜਾਈ ਨੀ ਜਾਣ ਦਿੰਦਾ, ਬਰਕਤ ਦਿੰਦਾ, ਫਿਰ ਵੀ ਅਰਦਾਸ ਕਰੀ ਬਖਸ਼ਣ ਦਿਆ ਬਖਸ਼ ਦਿੰਦਾ, ਪਰ ਕਈਆਂ ਦੀ ਆਸ ਹੁੰਦੀ ਆ ਉਹ ਅਲਾਮੇ ਦਿੰਦੇ, ਪਰ ਉਹ ਅਲਾਮਾ ਤਾਂ ਆਪਣੇ ਆਪ ਨੂੰ ਦਿਓ ਕਿ ਅਸੀਂ ਮਾੜੀ ਪਸੰਦ ਹੀ ਬਹਿੰਦੇ ਹਾਂ, ਮਾੜੇ ਕੰਮ ਕਰਦੇ ਹਾਂ। ਇਸ ਵਾਸਤੇ ਕੱਤਕ ਕਰਮ ਕਮਾਵਣੀ, ਕੱਤਕ ਦੇ ਮਹੀਨੇ ਦੁਆਰਾ ਹਜ਼ੂਰ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾਲਤਾ ਕਰਕੇ ਸਮਤ ਦੇ ਰਹੇ ਆ, ਇਹ ਗੁਰਮੁਖ ਨੂੰ ਕੱਤਕ ਦੇ ਮਹੀਨੇ ਜਿਸ ਤਰ੍ਹਾਂ ਦੇ ਕੋਈ ਕਰਮ ਕਮਾਉਂਦਾ ਹੈ,
ਪਰਮੇਸ਼ਰ ਤੇ ਭੁੱਲਿਆ
ਰਹਿ ਗਿਆ, ਫਿਰ ਪੜ
ਕੱਤਕ ਕਰਮ ਕਮਾਵਣੇ,
ਕੱਤਕ ਦੇ ਮਹੀਨੇ ਜਿਹੋ ਜਿਹਾ ਕਰਮ ਕਮਾਉਂਦਾ ਹੈ,
ਦੋਸ਼ ਨਾ ਕਾਹੋ ਜੋਗ,
ਕਿਸੇ ਨੂੰ ਦੋਸ਼ ਦੇਣਾ ਜੋਗ, ਜਿਵੇਂ ਹੁਣ ਜੇ ਤਾਂ ਕੁੱਤੇ ਵਾਲੀ ਟੀਮ ਮਾਰੋ, ਕੁੱਕ ਟੀਮ ਫੜ ਲੈਂਦਾ, ਸ਼ੇਰ ਵਾਲ ਮਾਰੋ ਤੇ ਜਿਹਨੇ ਟੀਮ ਮਾਰੀ ਉਹਨੂੰ ਫੜਦਾ, ਤੂੰ ਕੌਣ ਉਹਨਾਂ ਟੀਮ ਮਾਰੋ, ਤੇ ਸਿਆਣੇ ਬੰਦੇ ਦੋਸ਼ ਦਿੰਦੇ ਵੀ ਮੇਰੇ ਕਰਮਾਂ ਦਾ ਹੀ। ਜਿਹੜਾ ਗਿਆਨਵਾਨ ਹੈ ਉਹ ਇਸੇ ਕਰਕੇ ਹਰ ਸ਼ੋਕ ਦਵੰਦਾ ਵਾਦ ਹੋ ਰਿਹਾ, ਦੋ ਜਾਂਦਾ ਪਿਛਲੇ ਜਨਮ ਤੋਂ ਵੀ ਪਰਾਰਭ ਰੂਪੀ ਕਰਮ ਹੋਇਆ, ਕਿਰਿਆ ਮਾਨ ਤੇ ਸੰਚਤ ਜਿਹੜੇ ਆ ਉਹ ਤਾਂ ਗਿਆਨਵਾਨ, ਗਿਆਨ ਅਗਨੀ ਦਗਰ ਕਰਮਾਣੀ ਤਮਾਹੂ ਪੰਡਤਮ ਬੁੱਧਾ, ਉਹ ਗਿਆਨਵਾਨ ਜਿਹੜਾ ਹੈ ਕਿਰਿਆ ਮਾਨ ਔਰ ਸੰਚਤ ਕਰਮਾਂ ਨੂੰ ਗਿਆਨ ਅਗਨੀ ਨਾਲ ਨਾਸ ਕਰ ਦਿੰਦਾ, ਜਿਹੜਾ ਪਰਾਰਭ ਰੂਪੀ ਕਰਮ ਹੈ ਉਹ ਗਿਆਨਵਾਨ ਨੂੰ ਭੋਗਣਾ ਪੈਂਦਾ, ਉਹ ਹੱਸ ਕੇ ਭੋਗ ਲੈਂਦਾ, ਦੁਨੀਆ ਦੂਜੀ ਦੁਨੀਆਂ ਹੋਈ ਜਾਂਦੀ। ਕਿਰਿਆ ਮਾਨ ਕਰਮ ਇਉਂ ਆ ਜਿਵੇਂ ਕਮਾਣ ਤੇ ਤੀਰ ਕੱਸਿਆ, ਸੰਚਾ ਇਵੇਂ ਜਿਵੇਂ ਪੱਥੇ ਚ ਤੀਰ ਜਮਾਂ ਪਏ, ਸੰਚਤ ਹੋਏ, ਸੰਚ ਦਾ ਮਤਲਬ ਜਮਾਂ ਸਿੱਧਾ ਹੀ ਅੱਖਰ, ਪਰਾਰਭ ਦਾ ਜਿਹੜਾ ਕਮਾਣ ਚੋਂ ਤੀਰ ਚੱਲ ਗਿਆ ਜਾਂ ਬਰੂਪ ਚੋਂ ਗੋਲੀ ਨਿਕਲ ਗਈ, ਉਹਨ ਜੋ ਹੋ ਗਿਆ ਉਹਦਾ ਫਲ ਦੇਣਾ ਹੀ ਆ। ਗਿਆਨਵਾਨ ਜਿਹੜਾ ਉਹ ਹਰਖ ਸ਼ੋਕ ਨਹੀਂ ਕਰਦਾ, ਬਾਬੇ ਮਸਤਾਂ ਨਾਲ ਰਹੇ ਹਾਂ, ਉਹ ਕਿਸੇ ਦਾ ਪਿਆ ਸੀ ਹੈਗੇ ਰੋਡੇ ਸੀ, ਅਤੇ ਫਿਰ ਲਾਡਲੀਆਂ ਫੌਜਾਂ ਦਾ ਹੁੰਦਾ ਹੀ ਹੈ, ਫਿਰ ਤੂੰ ਗੁਰਦੁਆਰਾ ਮਸੀਤ ਇਕੱਠਾ ਕੀਤਾ, ਉਹਨਾਂ ਨੇ ਜੋ ਜਾਂਦਿਆਂ ਜਾਂਦਿਆਂ ਨੂੰ ਹੋਲਾ ਮਹੱਲਾ ਸੀ, ਇੱਥੇ ਉਹ ਮਾਰ ਗਿਆ ਟੋਕੀ ਜਿਹੀ ਦੌਲੇ ਤੋਂ ਮਾਂਹ ਬੰਨ ਪਿਆ, ਉਹ ਮਾਂਹ ਗੁਰ ਕੰਨਾਂ ਦੇ ਸਰੂਪ, ਅਤੇ ਉਹ ਬੱਚਿਆਂ ਨੂੰ ਬੰਨੀ ਉਹ ਵੀ ਬਹੁਤ ਦਿੱਤੀ, ਪਰ ਲਸਤਲਾ ਵੀ ਤੋੜ ਕੇ ਸਿੜਤਾ। ਜੇ ਕਹਿਣਾ ਬਾਬਾ ਜੀ ਕਹਿੰਦੇ ਇਹ ਵੀ ਕਿਸੇ ਨੇ ਭੰਨੀ ਹੋਣੀ ਆ, ਆਪਣਾ ਕਰਮ ਭੋਗ ਰਿਹਾ, ਗੱਲ ਕੇ ਬੋਲੋ। ਜਿਹੜਾ ਗਿਆਨਵਾਨ ਆ ਉਹ ਫਿਰ ਹਰ ਸ਼ੋਕ ਨਹੀਂ ਮੰਨਦਾ, ਇਸੇ ਕਰਕੇ ਗਿਆਨੀ ਦਾ ਲੱਛਣ ਇਹ ਆ, ਹਰ ਸ਼ੋਕ ਜਾਗਿਆ ਨਹੀਂ ਬੈਰੀ ਮੀਤ ਸਮਾਨ, ਕੌਣ ਨਾਨਕ ਸੁਣ ਰਹੇ ਮਨਾ, ਗਿਆਨੀ ਵਾਹਿਗੁਰਾਨ ਇਹ ਗਿਆਨੀ ਤੇ ਅਗਿਆਨੀ ਦਾ ਵਰਗ ਹੈ, ਅਗਿਆਨੀ ਹਰ ਸ਼ੋਕ ਦੇ ਵਿੱਚ ਗਿਆਨਵਾਨ ਹਰ ਸ਼ੋਕ ਤੋਂ ਰਹਿਤ ਆ ਰਿਹਾ, ਇੰਨਾ ਕੀ ਫਰਕ ਹੈ। ਹੁਣ ਜਿਹੜੇ ਰੇਲ ਚੱਲਦੀ ਹੈ ਨਾ, ਉਹ ਜਿੱਥੋਂ ਬਦਲਦੀ ਹੈ ਕਾਂਟਾ ਇੱਕ ਸੂਤ ਰਹਿ ਫਰਕ ਹੁੰਦਾ, ਜਿਹੜਾ ਐਵੇਂ ਹੋ ਗਈ ਬੰਬੇ ਐਵੇਂ ਹੋ ਗਈ ਕਲਕੱਤੇ, ਐਵੇਂ ਉਹ ਸੂਤ ਕਦੇ ਫਰਕ ਹੁੰਦਾ ਨਾ ਗਾਡਰਾਂ ਤੇ। ਇਸੇ ਤਰ੍ਹਾਂ ਇੰਨਾ ਕੀ ਆ, ਜੇ ਤਾਂ ਅਸੀਂ ਹਰ ਸ਼ੋਕ ਦਵੰਦਾਬਾਦ ਤੋਂ ਰਹਿਤ ਹੋ ਗਏ, ਫਿਰ ਤਾਂ ਸਮਝੋ ਅਸੀਂ ਗਿਆਨੀ ਬਣ ਗਏ। ਤੇ ਜੇ ਬਿਮਾਰੀ ਹੈਗੀ ਹੈ ਇੱਥੇ ਬਿਮਾਰੀ ਨੂੰ ਕੱਢਣ ਦੇ ਯਤਨ ਵਿੱਚ ਲੱਗੇ ਰਹੋ, ਹਾਂਜੀ ਉਨਾ ਚਿਰ ਅਗਿਆਨੀ ਅਗਿਆਨੀ ਹੋ। ਸਾਫ਼ ਹੀ ਨੌਵੇਂ ਪਾਤਸ਼ਾਹ ਕਿੰਨੇ ਸੰਖੇਪ ਵਿੱਚ ਪੂਜੇ ਚ ਸਮੁੰਦਰ ਬੰਦ ਕਰਨ ਵਾਲੀ ਗੱਲ ਕਰ ਰਿਹਾ, ਕਿਤਨਾ ਵੱਡਾ ਤੱਥ ਦੱਸ ਰਿਹਾ ਸਿਆਣੇ ਪੁਰਸ਼। ਤੇ ਥੋੜੇ ਬਚਨਾਂ ਜੀ ਬਹੁਤ ਕਿਰਪਾ ਕਰ ਜਾਂਦੇ ਮਹਾਰਾਜ ਆਪ ਪਰਮੇਸ਼ਰ ਸਰਬਾਗਨ ਸਰਬ ਸ਼ਕਤੀਮਾਨ ਆ। ਕਿਸੇ ਨੂੰ ਕਹਿੰਦੇ ਦੋਸ਼ ਦੇਣਾ ਯੋਗ ਨਹੀਂ ਹੈ, ਦਾਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣ ਦੋਸ਼ ਨਾ ਕਾਬੂ ਯੋਗ, ਕਿਸੇ ਨੂੰ ਵੀ ਦੋਸ਼ ਦੇਣਾ ਯੋਗ ਨਹੀਂ ਹੈ।
ਪਰਮੇਸ਼ਰ ਤੇ ਭੁੱਲਿਆ
ਹੁਣ ਬੇਨਤੀ ਕੀਤੀ ਮਾਰਦੇ ਜਿਹੜੇ ਰੋਗ ਰਾਗ ਜੈ ਕਿਉਂ ਆ ਜਾਂਦੇ, ਕਹਿੰਦੇ ਪਰਮੇਸ਼ਰ ਤੋਂ ਭੁੱਲਣ ਬਚਨ ਭੋਖੜੇ, ਇਹ ਬਹੁਤ ਵੱਡਾ ਡਾਕੂ ਹੈ। ਤੇ ਸੰਤਾਂ ਰੁਪਣਿਆਂ ਦੀ ਸੰਗਤ ਵਿੱਚ ਆ ਗਿਆ ਤੇ ਸੰਤਾਂ ਨੇ ਵੀ ਉਹਦਾ ਜੀਵਨ ਦਾ ਕਾਂਟਾ ਬਦਲ ਦਿੱਤਾ। ਤਿੰਨ ਫਾਂਸੀਆਂ ਤੇ 57 ਮੁਕੱਦਮੇ ਸੀ, ਉਹ ਘਰ ਵਾਲੀ ਰੋਣ ਲੱਗੀ ਤੇ ਉਹਨਾਂ ਨੇ ਮਾਲਾ ਨਾ ਤਿੰਨ ਵੀ ਐਂ ਘੁਮਾਤੀ ਕੋਈ ਮਣਕਾ ਨਹੀਂ ਪਾਇਆ। ਉਹਦੇ ਜਿਹੜੇ ਜੱਜ ਲੈ ਕੇ ਫਾਂਸੀ ਤੇ ਥੱਲੇ ਅਕਰ ਬਣੇ ਗਈਆਂ, ਕੇਸ ਵੀ ਸੰਤਾਂ ਨੇ ਫਿਰ ਧਰਮ ਰਿਸ਼ਕਾਰਤਾ, ਕਹਿਣ ਲੱਗੇ ਹੁਣ ਤੂੰ ਕਿਸੇ ਤੇ ਚੜ੍ਹਾਈ ਕਰਕੇ ਨਹੀਂ ਜਾਣਾ। ਕਹਿੰਦਾ ਜੀ ਫਿਰ ਤਾਂ ਗੱਲ ਠੀਕ ਹੈ, ਪਰ ਜਿਹੜੇ ਮੇਰੇ ਦੁਸ਼ਮਣ ਆ ਉਹ ਤਾਂ ਨਹੀਂ ਛੱਡਣਗੇ ਨਾ, ਕਹਿੰਦੇ ਅਸੀਂ ਜ਼ਿੰਮੇਵਾਰ ਹਾਂ। ਤੇ ਸ੍ਰੀ ਅਨੰਦਪੁਰ ਸਾਹਿਬ ਆਨੰਦਗੜ੍ਹ ਦੇ ਪਾਵਨ ਸਥਾਨ ਤੇ 5 ਸਾਲ ਲਗਾਤਾਰ ਮੂਲ ਮੰਤਰ ਦਾ ਸੰਸਾਰ ਦੇ ਭਲੇ ਲਈ ਜਾਪ ਕਰਾਇਆ। ਇਹਦੀ ਡਿਊਟੀ ਲਾਈ ਕਿ ਹਰ ਐਤਵਾਰ ਗਊਆਂ ਦਾ ਘਿਓ ਜੋਤ ਵਾਸਤੇ ਲੈ ਕੇ ਆਉਣਾ, ਇਹ ਸੇਵਾ ਦਾ। ਤੇ ਮਹਾਂਪੁਰਖਨ ਆਪ ਪੱਤੀ ਵੱਢ ਕੇ ਪਾਈ, ਆਸਾਂ ਜਿੰਦਰ ਨੇ ਤੀਰ ਵਾਲੇ ਜਾਣਦੇ ਹੋਣੇ ਇੱਧਰ ਆਉਂਦੇ ਰਹੇ। ਇਹ ਜਿਹੇ ਅੰਗਿਆਨੀ ਗੁਰੂ ਨੇ ਵਿਦਿਆਰਥੀ ਪਿੰਡਰਾਲਾ ਦੇ ਗਿਆਨੀ ਲੋਕ ਪਾਠੀ ਸੀ, ਉੱਥੇ ਜਾਪ ਚ ਲੱਗੇ ਹੋਏ, ਸ਼ੌਕ ਸੀ ਉਹਨਾਂ ਨੂੰ ਇਸ ਤਰ੍ਹਾਂ। ਉਹ ਸਾਧ ਸੰਗਤ ਜੀ ਵੱਟੀ ਮਹਾਂਪੁਰਖ ਨੇ ਆਪ ਵੱਟੀ ਤੇ ਜੋਤ ਜਗਾਈ ਤੇ ਵਿਧੀ ਅਨੁਸਾਰ ਜਿਵੇਂ ਮਰਜ਼ਾਦਾ ਹੈ ਕੰਮ ਕਰਦਾ ਤੇ ਸਮੱਗਰੀ ਦਾ ਧੂਰ ਵਿਧੀ ਪੂਰਵ ਜਾਪ ਜਿਵੇਂ ਖੰਡ ਪਾਠ ਰੋਜ਼ 2-2 ਘੰਟੇ ਬਾਅਦ ਕੇਸੀ ਨਾਮ ਕਰਕੇ ਜਾਂਦੇ ਰਹਿਣਾ ਲਗਾਤਾਰ 5 ਸਾਲ ਚੱਲਿਆ। ਉਹ ਫਿਰ ਸੇਵਾਦਾਰ ਕਈ ਵਾਰੀ ਆਪਣੀ ਮਨ ਚ ਕਰ ਲੈਂਦੇ, ਉਹ ਕਹਿੰਦੇ ਬੱਤੀ ਜਿਹੜੀ ਇਹ ਘੇ ਬੜਾ ਖਾਂਦੀ ਹੈ, ਉਹਨੇ ਉਹ ਬੱਤੀ ਵੱਢ ਕੇ ਨਾ ਚੰਗੀ ਜਿਹੜੀ ਮੰਡ ਪਾਠਾ ਦੇ ਇਹਨੂੰ ਪਤਾ ਹੀ ਹੈ ਪਾਠੀ ਜੀ ਨੂੰ, ਅੱਜ ਕੱਲ੍ਹ ਤਾਂ ਹੁਣ ਬਹੁਤੇ ਪਾਠਿਆਂ ਨੂੰ ਵੱਢੀ ਵੱਢਣੀ ਨਹੀਂ ਆਉਂਦੀ, ਮਾਫ ਕਰਿਓ ਕਰਕੇ ਬੋਲੋ ਕੜਾਹ ਪ੍ਰਸ਼ਾਦ ਬਣਾਉਣ ਦਾ ਬਿਲਕੁਲ ਹੀ ਭੁੱਲ ਗਿਆ। ਉਹ ਫਿਰ ਬੀਬੀਆਂ ਨੂੰ ਕਹਿੰਦੇ ਵੀ ਤੁਸੀਂ ਕਰ ਦਿਓ, ਅੱਗੇ ਗ੍ਰੰਥੀ ਸਿੰਘ ਆਪ ਮਿਹਨਤ ਕਰ ਦਿਓ ਜਾਪ ਕਰਨਾ ਮੇਰਾ ਪੜ੍ਹ ਕੇ ਕਰਕੇ ਕਰਨਾ ਪ੍ਰਸ਼ਾਦ ਕਰਾਉਣਾ ਕਰਨਾ ਤੇ ਮਹਾਰਾਜ ਨੂੰ ਭੋਗ ਲਾਉਣਾ ਹੁੰਦੀ। ਸੋ ਸਾਧ ਸੰਗਤ ਜੀ ਉਹ ਵੱਡੀ ਬਦਲ ਦਿੱਤੀ, ਉਹ ਵੱਡੀ ਹੁਣ ਘਿਓ ਘਰ ਖਾਣ ਲੱਗ ਪਈ ਤੇ ਘਿਓ ਬਚਣਾ ਹੀ ਸੀ, ਉਹ ਘਿਓ ਲੈ ਕੇ ਜਾਂਦਾ ਰਿਹਾ ਤੇ ਕਹਿਣ ਲੱਗੇ ਭਾਈ ਹੁਣ ਘਿਓ ਨਾ ਲਿਆ ਕਰ, ਘਿਓ ਤਾਂ ਬਹੁਤ ਵੱਧ ਗਿਆ। ਉਹ ਕਹਿੰਦੇ ਵੀ ਮਹਾਂਪੁਰਖਾਂ ਨੇ ਮੈਨੂੰ ਇਹ ਹੁਕਮ ਲਾਇਆ ਕਿ ਹਰ ਐਤਵਾਰ, ਉਹ ਕਹਿੰਦੇ ਵੀ ਹੁਕਮ ਘਿਓ ਕਰਕੇ ਲਾਇਆ ਸੀ ਘਿਓ ਵਾਧੂ ਆ, ਉਹਨਾਂ ਦੀ ਪ੍ਰੇਰਨਾ ਚ ਆ ਗਏ। ਜਾਂ ਤਾਂ ਰੱਖਦਾ ਵੀ ਭਾਈ ਘਿਓ ਵਧੇ ਜਾਏ ਕੱਢੇ, ਮੇਰਾ ਹੀ ਨਾ ਕੋਈ ਮਤਲਬ ਨਹੀਂ, ਮੈਂ ਤਾਂ ਹੁਕਮ। ਅੱਛਾ ਜੀ ਉਹ ਹਟ ਗਿਆ। ਉਦਣ ਕਿਤੇ ਉਹ ਜਿਹੜਾ ਨਾਲ ਦੇ ਗੁੱਡ ਪਾਰਟੀ ਸੀ ਉਹ ਕਹਿੰਦੇ ਵੀ ਸਾਡੇ ਤੇ ਕੋਈ ਚੜ੍ਹਾਈ ਕਰਕੇ ਆ ਰਿਹਾ ਵੀ ਸਾਡੀ ਮਦਦ ਲਈ ਚੱਲ। ਉਹ ਕਹਿਣ ਲੱਗਾ ਵੀ ਮੈਨੂੰ ਤਾਂ ਮਹਾਂਪੁਰਸ਼ਾਂ ਨੇ ਰੋਕਿਆ ਕਿਤੇ ਚੜ੍ਹਾਈ ਕਰਕੇ ਜਾਣਾ ਨੀ। ਉਹ ਕਹਿੰਦੇ ਵੀ ਸਾਨੂੰ ਬਲੀ ਦੇ ਬੂਥੇ ਤੋਰਦਾ ਰਿਹਾ ਵਰਤਦਾ ਰਿਹਾ, ਹੁਣ ਸਾਡੇ ਤੇ ਸੰਕਟ ਆਇਆ ਤੇ ਤੁਰਦਾ ਨੀ। ਉਹਦੇ ਪਿਓ ਕੋ ਚਲਾ ਗਿਆ। ਉਹ ਪਿਓ ਦਾ ਸਵਾਲ ਥੋੜਾ ਜਿਹਾ ਵਜੇ ਸੀ, ਉਹਨੂੰ ਕਰੜਾ ਜੇ ਚੌਲ ਕਹਿਤਾ ਕਿ ਜੇ ਨਹੀਂ ਜਾਂਦਾ ਤੂੰ ਮੇਰਾ ਪੁੱਤ ਨੀ ਹਰਾਮ। ਆਹ ਗੱਲ ਜਾਣਨਾ ਹੋਈ ਤੇ ਚਲੇ ਗਿਆ। ਉਹ ਜਿਹੜੇ ਬਦਮਾਸ਼ ਸੀ ਬੁੱਢੇ ਚੜ੍ਹੇ ਨੇਰੀ ਰਾਤ ਸੀ, ਤੇ ਉਹ ਲੀੜੇ ਮਾਈਆਂ ਵਾਲੇ ਪਾ ਕੇ ਨਾ ਉੱਥੋਂ ਗਰਨੇਡ ਸੁੱਟ ਦਿੱਤਾ। ਉਹ ਫੇਰ ਮਾਰੇ ਚੱਲਿਆ ਹੀ ਨਾ, ਇਹਨੂੰ ਸਮਝਿਆ ਟੀਮਾਂ ਸਾਈਡ ਉਹ ਪੈਰ ਮਾਰਿਆ, ਉਹ ਲੋਕਾਂ ਦੀ ਵਜ੍ਹਾ ਚੱਲ ਗਿਆ। ਆਹ ਲੱਤ ਜਿਹੜੀ ਸੀ ਤਾਰ ਹੀ ਚੱਲਣ ਛਾਣਨੀ ਜਾਣੀ ਹੋ ਗਈ ਲੱਤ ਤੇ, ਡਾਕਟਰ ਨੇ ਤਾਂ ਬੱਚੇ ਆ ਕੱਟਣੀ ਪੈਗੀ। ਲੱਤ ਕੱਟੀ ਤੇ ਮਹਾਂਪੁਰਖਾਂ ਨੂੰ ਚੇਤੇ ਕੀਤਾ ਵੀ ਮੈਨੂੰ ਦਰਸ਼ਨ ਦਿਓ। ਮਹਾਂਪੁਰਖ ਗਏ, ਕਹਿੰਦਾ ਜੀ ਮੈਂ ਲੱਤ ਤੋਂ ਹੱਥੋਂ ਲੈਣੀ ਹੈ। ਕਹਿੰਦੇ ਅਸੀਂ ਤਾਂ 13 ਦਿਨ ਹੀ ਆਨੰਦਗੜ੍ਹ ਰੱਖਿਆ ਹੋਇਆ ਸੀ। ਗੱਲ ਕੇ ਬੋਲੋ 13 ਇਹ ਦਿਨ ਆਨੰਦਗੜ੍ਹ ਰੱਖਿਆ ਸੀ, ਤੂੰ ਹੁਕਮ ਅਦੂਲੀ ਕੀਤੀ ਹੈ। 13 ਜਿਹੜਾ ਪਰਾਰਭ ਰੂਪੀ ਕਰਮ ਆ ਉਹ ਪਰਵਲ ਹੋਇਆ। ਕਹਿੰਦੇ ਹੋਰ ਜੋਤ ਦਾ ਸਾਨੂੰ ਕੋਈ ਘਾਟਾ ਸੀ ਕਿ ਉਹਦਾ ਅਸੀਂ ਤਾਂ 13 ਦਿਨ ਉੱਥੇ ਰੱਖਿਆ ਸੀ ਤੇਰੇ ਭਰੇ। ਮਹਾਂਪੁਰਖ ਕਿੱਥੇ ਤੱਕ ਸੋਚਦੇ ਹੁਣ, ਜਿਹਨਾਂ ਬੰਦਿਆਂ ਦੇ ਨਾਲ ਇਹ ਗੱਲਾਂ ਹੋਈਆਂ, ਫਾਂਸੀਆਂ ਕੱਟੀਆਂ, ਮੁਕਦਮੇ, ਉਹ ਹੁਣ ਕਿਵੇਂ ਮੰਨਣ ਨੂੰ ਹਟ ਸਕਦੇ ਆ ਜਾਂ ਸਤਿਕਾਰ ਪਿਆਰ ਘਟਾ ਸਕਦੇ ਆ। ਇਸ ਕਰਕੇ ਸਾਧ ਸੰਗਤ ਜੀ ਇਹ ਰੋਗ ਕਿਉਂ ਆਉਂਦੇ ਆ, ਜਦੋਂ ਵੀ ਥੋੜ੍ਹੀ ਜਿਹੀ ਹੁਕਮ ਦੀ ਉਦੂਲੀ ਹੁੰਦੀ ਸੰਕਟ ਵਿਆਪਕ ਆਉਂਦਾ ਨਾ। ਹੁਣ ਐਕਸੀਡੈਂਟ ਹੁੰਦੇ ਆ ਕਿਸੇ ਤਰ੍ਹਾਂ ਦੇ ਹੋਵੇ, ਥੋੜ੍ਹੀ ਜਿਹੀ ਗਲਤੀ ਹੁੰਦੀ ਤੇ ਬਹੁਤ ਵੱਡਾ ਨੁਕਸਾਨ ਹੁੰਦਾ। ਇਸੇ ਤਰ੍ਹਾਂ ਇਹ ਜੀਵਨ ਦੀ ਗੱਡੀ ਚੱਲ ਰਹੀ ਹੈ, ਜੀਵਨ ਵਿੱਚ ਕੋਈ ਗਲਤੀ ਕੀਤੀ, ਗਲਤੀਆਂ ਇਹ ਹੈ ਚੋਰੀ ਹੈ, ਜਾਰੀ ਹੈ, ਬਦਮਾਸ਼ੀ ਹੈ, ਬੇਵਿਚਾਰ ਹੈ, ਝੂਠ ਹੈ, ਨਿੰਦਾ ਪ੍ਰੇਮ ਇਹ ਕੁਝ ਹੋਰ ਕਿਹਾ, ਕੋਈ ਵੀ ਹੋ ਜਾਏ ਉਦੋਂ ਹੀ ਕੋਈ ਨਾ ਕੋਈ ਅਨੁਸ਼ਾਸਨ ਭੰਗ ਹੁੰਦਾ, ਦੁੱਖ ਵੀ ਪੈਦਾ ਹੁੰਦਾ, ਕਲੇਸ਼ ਪੈਦਾ, ਵੱਡਾ ਹੋਵੇ ਚਾਹੇ ਛੋਟਾ ਹੋਵੇ, ਕੋਈ ਹੋਵੇ ਉਹ ਭੋਗਣਾ ਪੈਂਦਾ। ਇਸ ਕਰਕੇ ਮਹਾਰਾਜ ਸਮੁੱਚਾ ਹੀ ਉਪਦੇਸ਼ ਦਿੰਦੇ ਆ ਕਿ ਕਦੋਂ ਦੁੱਖ ਆਉਂਦਾ ਪਰਮੇਸ਼ਰ ਦੇ ਭੁੱਲਿਆ। ਸਾਰੀ ਤਰ੍ਹਾਂ ਦੇ ਰੋਗ ਵਿਆਪਦੇ, ਕਈ ਹੁੰਦੇ ਆ ਅਜੇ ਉਹ ਆਉਂਦੇ ਆ ਸਾਡੇ ਕੋਲ ਮਰੀਜ਼ ਆ ਜਾਂਦੇ ਆ, ਬਾਬਾ ਜੀ ਹੁਣ ਕਹਿੰਦਾ ਇਲਾਜ ਕਰਾਈਏ, ਸਾਰੀ ਤਰ੍ਹਾਂ ਦੇ ਰੋਗ ਆ। ਉਹ ਦਵਾਈਆਂ ਖਾ ਖਾ ਕੇ ਇੱਕ ਨੂੰ ਹਟਾਉਣ ਲੱਗ ਰੂਆ ਹੋਰ ਪੈਦਾ ਹੋ ਗਿਆ। ਅੱਜ ਕੱਲ੍ਹ ਉਹ ਡਾਕਟਰ ਵੀ ਐਸੀਆਂ ਦਵਾਈਆਂ ਦੇਈ ਜਾਂਦੇ ਆ, ਉਹ ਫਿਰ ਸਾਧ ਸੰਗੁਰ ਦੇ ਫੇਲ ਹੋ ਜਾਂਦੇ ਆ। ਫੇਰ ਆ ਖੂਨ ਬਦਲਾਉਣ ਚੱਲ ਪਓ ਮਸ਼ੀਨਾਂ, ਫਿਰ ਉੱਥੇ 6-7 ਘੰਟੇ ਲੇਟੇ ਰਹੋ, ਫਿਰ ਇਸ ਤਰ੍ਹਾਂ ਫਿਰ ਪੀਲੀਆ ਵਿੱਚ ਹੋ ਗਿਆ, ਫਿਰ ਹੋਰ ਹੋ ਗਿਆ ਗਾਂ ਤੇ ਗਾਂ ਰੋਗਾਂ ਤੇ ਰੋਗ। ਅਸੀਂ ਕੀ ਕਰਦੇ ਹਾਂ, ਮਾੜਾ ਜਾਂ ਦੁੱਖ ਆਵੇ ਇੱਕਦਮ ਦਵਾਈ ਵੱਲ ਦੌੜ ਪੈਂਦੇ, ਜਲਦੀ ਜਲਦੀ ਦਵਾਈ ਖਾਣੀ ਨਹੀਂ ਚਾਹੀਦੀ। ਤੇ ਸਰੀਰ ਦੇ ਤੱਤ ਵੱਧਦੇ ਘੱਟਦੇ ਰਹਿੰਦੇ ਆ। ਥੋੜ੍ਹਾ ਜਿਹਾ ਸਬਰ ਕਰੋ, ਨਾਮ ਬਾਣੀ ਦਾ ਆਸਰਾ ਸੇਵਾ ਸੁਣਦਾ ਰਹੋ, ਉਹ ਆਪਣੇ ਆਪ ਕਈਆਂ ਨੂੰ ਆ ਬੈਕ ਪ੍ਰੋਬਲਮ ਹੋ ਗਈ ਜਾਂ ਤਾਂ ਬੈਡ ਰੈਸਟ, ਉਹ ਜਿਹੜੇ ਬੈਡ ਰੈਸਟ ਆ ਤੇ ਮੰਜਾ ਉਹਨਾਂ ਨੂੰ ਫੜ ਕੇ ਬਹਿ ਜਾਂਦਾ, ਤੂੰ ਮੇਰੇ ਨਾਲ ਪਿਆਰ ਕਰ ਹੁਣ ਮੈਂ ਨਹੀਂ ਧਰਮੀ ਕੱਢਦਾ। ਗੱਲ ਕੇ ਬੋਲੋ ਬਸ ਪੇ ਮੰਜੇ ਜੋਗੇ ਹੋ ਜਾਂਦੇ। ਤੇ ਜੇ ਪਰਵਾਹ ਨਾ ਕਰੋ, ਕਸਰਤ ਵਰਜਿਸ਼ ਕਿਰਿਆ ਕਰਦੇ ਰਹੋ ਕਿ ਥੋੜ੍ਹੀਆਂ ਚੀਜ਼ਾਂ ਆਪੇ ਟਲ ਟਲ ਆ ਜਾਣੀ। ਆ ਗੁਰਦਿਆਂ ਦਾ ਹੁਣ ਘਰੋਂ ਬੈਠੇ ਕਾਰਜ ਹੈਗਾ, ਆਪਣੇ ਉੱਤੇ ਸਕੂਟਰ ਜ਼ਿਆਦੇ ਤੇ ਤੁਰਦਾ ਕੋਈ ਹੈ ਨਹੀਂ, ਉਹ ਗੋਡਿਆਂ ਦੇ ਉੱਤੇ ਚਰਬੀ ਚੜ੍ਹ ਜਾਂਦੀ ਹੈ, ਉਹ ਸੰਗਲੀਆਂ ਜਿਹੜੀਆਂ ਉਹ ਵੱਜ ਜਾਂਦੀਆਂ, ਉਹ ਦਵਾਈਆਂ ਖਾਣ ਲੱਗ ਪੈਂਦੇ, ਉਹ ਦਵਾਈਆਂ ਦੇ ਨਾਲ ਹੋਰ ਰੋਗ ਰਾਗ ਪੈਦਾ ਹੋ ਜਾਂਦੇ ਆ ਬਹੁਤ ਤਰ੍ਹਾਂ ਦੇ। ਇੱਕ ਬਿਮਾਰੀ ਹਟਾਉਂਦੇ ਹਟਾਉਂਦੇ ਫਿਰ ਹੋਰ ਬਿਮਾਰੀ ਲੈ ਕੇ ਬਹਿ ਜਾਂਦੇ ਆ। ਸੋ ਇਸ ਕਰਕੇ ਪਰਮੇਸ਼ਰ ਤੋਂ ਭੁੱਲ ਜਾਂਦੇ, ਉਹਦੇ 'ਤੇ ਵਿਸ਼ਵਾਸ ਨਹੀਂ ਰੱਖਦੇ, ਉਹਦੇ 'ਤੇ ਵਿਸ਼ਵਾਸ ਕਰਕੇ ਨਾਮ ਬਾਣੀ ਦਾ ਆਸਰਾ ਲਈਏ ਤੇ ਬਹੁਤ ਬਿਮਾਰੀਆਂ ਟਲ ਜਾਣੀਆਂ। ਇਸ ਕਰਕੇ ਪਰਮੇਸ਼ਰ 'ਤੇ ਭੁੱਲਿਆ, ਜਦੋਂ ਉਹਨੂੰ ਭੁੱਲ ਕੇ ਕਰਮ ਕਰਦੇ ਹਾਂ, ਤਰੀਕੀਆਂ ਕਰਦੇ ਹਾਂ, ਪਾਪ ਕਰਮ ਕਰਦੇ ਹਾਂ, ਕਹਿੰਦੇ ਕਿਹੜਾ ਦੇਰ ਦਾ ਕੋਈ ਦੇਖੀ ਜਾਓ ਜਿੱਦਣ ਹੋਊਗਾ, ਕਿ ਉਹ ਤਾਂ ਦਿਨ ਆਉਣਾ ਹੀ ਹੈ ਜਿੱਦਣ ਦੇਖਣ ਵਾਲੇ ਨੇ ਆ ਜਾਣਾ। ਰੱਬ ਬਖਸ਼ਿਆ ਕਰਕੇ ਫਸਲ ਵੀ ਪੈਦਾ ਕਰਦਾ ਨਾ, ਅਤੇ ਗੜੇ ਵੀ ਕਈ ਵਾਰੀ ਉਹੀ ਪਾਉਂਦਾ ਅਤੇ ਦਵਾਈ ਵੀ ਕਰਦਾ ਨਾ, ਉਸੇ ਪਾਣੀ ਨਾਲ ਫਸਲਾਂ ਆਉਂਦੀਆਂ, ਕਈ ਵਾਰ ਹੜ੍ਹ ਆਉਂਦਾ, ਕਹਿੰਦੇ ਰੱਬ ਹੈ ਨਹੀਂ, ਉਦਾਂ ਤਾਂ ਦਲੀਆ ਚੁੱਕੀ ਕਰਦੇ ਆ, ਅਤੇ ਉਹ ਦੱਸਦਾ ਮੈਂ ਹੈਗਾ 88 'ਚ ਦਿਖਾ ਲਿਆ ਸੀ ਨਹੀਂ ਮੈਂ ਹੈਗਾ। ਕਈ ਵਾਰੀ ਵੀ ਉਹ ਕਰਿਸ਼ਮਾ ਦਿਖਾ ਦਿੰਦਾ, ਸੁਨਾਮੀ ਲਹਿਰਾਂ ਆ ਜਾਣੀਆਂ, ਭੰਚਾਲ ਆ ਜਾਂਦੇ ਆ, ਕਹਿੰਦੇ ਰੱਬ ਰੂਪੇ ਹੈ ਨਹੀਂ। ਅੱਜ ਕੱਲ੍ਹ ਕਹਿੰਦੇ ਉਹ ਕਹਿੰਦੇ ਫਿਰ ਮੈਂ ਦੱਸ ਦਿੰਦਾ ਹੈਗਾ ਕਿ ਨਹੀਂ ਹੈਗਾ, ਕਈ ਵਾਰੀ ਵੀ ਉਹ ਦੱਸ ਦਿੰਦਾ। ਤੇ ਮੈਂ ਹੈਗਾ। ਸੋ ਇਸ ਕਰਕੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਕਈ ਬੜਬੜੇ ਹੈਂਕੜਬਾਜ਼ ਬੰਦੇ ਦੇਖੇ ਆ, ਉਹ ਸਭ ਸੰਤਾਂ ਨਿੰਦਿਆ ਕਰਨਗੇ, ਗੁਰੂ ਘਰ ਦੀ ਨਿੰਦਿਆ ਕਰਨਗੇ, ਕੜਾਹ ਖਾਣ ਜਾਂਦੇ ਆ, ਫਲਾਨਾ ਕਰਦੇ ਆ, ਤੇ ਜਿਹੜੇ ਪੈਂਦੀ ਆ ਨਾ ਫਿਰ ਨੱਕ ਰਗੜਦੇ। ਉੱਥੇ ਡਾਕਟਰ ਇੱਕ ਉਹ ਕੁੜੀ ਉਹਦੀ ਅਡਾਟ ਪਾ ਕਰੇ ਆਪ ਡਾਕਟਰ ਬੜੇ ਇਲਾਜ ਹੋ ਜਾ ਮੰਤਰੀਆਂ ਜੰਤਰੀਆਂ ਤੰਤਰੀਆਂ ਉਹ ਜਿੱਤੇ ਜਾਣ ਉਹ ਵੀ ਪੈਸੇ ਬਟੋਰੀ ਜਾਣ। ਉਹ ਕੁੜੀ ਕਹਿ ਮੈਨੂੰ ਜ਼ਹਿਰ ਦਾ ਟੀਕਾ ਲਾ ਦਿਓ, ਪੜ੍ਹੀ ਉਹ ਵੀ ਬਹੁਤ। ਫਿਰ ਉਹਨਾਂ ਦੇ ਉਹ ਦੂਏ ਪਰਿਵਾਰ ਦੇ ਆਉਂਦੇ ਸੀ, ਕਿਰਪਾ ਕਰੋ ਜੀ, ਮੈਂ ਕਿਹਾ ਅਸੀਂ ਕਰਨੀ ਰਵੀਰ ਸਾਹਿਬ ਵਾਲੇ ਨੇ, ਚਲੋ ਜਿੰਨਾ ਸਾਨੂੰ ਦੱਸਿਆ ਸਮਾਧੀ ਦੀ ਉਪਾਅ ਕਰ ਦਿੰਦੇ। ਉਹ ਕੁੜੀ ਉਹ ਵਿਆਹੀ ਹੋਈ, ਫਿਰ ਡਾਕਟਰਾਂ ਨੂੰ ਵੀ ਆ ਕੇ ਨਾ ਰਗੜਨਾ ਪੈਂਦਾ। ਸੋ ਇਸ ਵਾਸਤੇ ਬੰਦਾ ਜਦੋਂ ਹੰਕਾਰੀ ਹੋ ਜਾਂਦਾ ਨਾ ਮਾਇਆ ਪਦਾਰਥਾਂ 'ਚ, ਮਾਇਆ ਧਾਰੀਆ ਤਾਨਾ ਬੋਲਾ ਸਾਵਧਾਨ ਸੁਣੇ ਬਰੋਲ ਝੋਲਾ ਵੀ ਬਹੁਤ ਗੱਲਾਂ ਕਰਦਾ, ਪਰ ਡਰਨਾ ਚਾਹੀਦਾ। ਤੇ ਕਈ ਵੀਰੋ ਪੰਜਾਬੀ ਦੀ ਕਹਾਵਤ ਨਾ, ਗਧੇ ਨੂੰ ਵੀ ਬਾਪ ਕਹਿਣਾ ਪੈਂਦਾ, ਰੱਬ ਨਾ ਬਣਾਵੇ ਮੌਕਾ। ਇਹ ਮੌਕਾ ਬਣ ਜਾਂਦਾ ਨਾ ਬੜਬੜਿਆਂ ਦਾ, ਫਿਰ ਹੈਂਕੜ ਜਿਹੜੀ ਉਹ ਭੰਨ ਕੇ ਰੱਖ ਦਿੰਦਾ। ਇਸ ਕਰਕੇ ਸੱਚੇ ਪਾਤਸ਼ਾਹ ਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਸਾਰੀ ਤਰ੍ਹਾਂ ਦੇ ਜਿਹੜੇ ਰੋਗ ਆ ਇਹ ਆ ਕੇ ਵਿਆਪਦੇ ਆ। ਜਿਵੇਂ ਮਹਾਰਾਜ ਕੋਲ ਆਇਆ ਸੀ ਨਾ, ਕਹਿੰਦਾ ਗਰੀਬੀ ਬੜੀ ਗੰਗਾ ਰਾਮ ਤੀਜੇ ਪਾਤਸ਼ਾਹ ਕੋਲ, ਮਹਾਰਾਜ ਨੇ ਕਿਰਪਾ ਕਰਕੇ ਜੋ ਕੰਮ ਚੜਿਆ ਬਸ ਜੀ ਦਿਨਾਂ 'ਚ ਕੁਝ ਨਹੀਂ। ਫਿਰ ਕੋਈ ਆ ਗਿਆ, ਗਰੀਬ ਮਹਾਰਾਜ ਕੰਨਿਆ ਦਾ ਵਿਆਹ ਕੋਈ ਮਦਦ ਕਰ ਦਿਓ। ਮਹਾਰਾਜ ਨੇ ਡੋਂਗੂ ਲਿਆ ਫਿਰ ਗੰਗਾ ਰਾਮ ਕੋਲ ਚੱਲਦਾ। ਜਿਹੜੇ ਗੰਗਾ ਰਾਮ ਕੋਲ ਗਿਆ ਕਹਿੰਦੇ ਆ ਮਹਾਰਾਜ, ਮਹਾਰਾਜ ਡੋਂਗੂ ਲੈ ਗਿਆ ਕੰਨਾ ਦਾ ਵਿਆਹ ਕੋਈ ਮਦਦ ਕਰ ਦਿਓ। ਕਹਿੰਦੇ ਇਸ ਤਰ੍ਹਾਂ ਅੱਜ ਡੋਂਗੂ ਲੈ ਗਿਆ ਕੱਲ੍ਹ ਲੈਣਗੇ, ਮੈਂ ਕਿੰਨੀਆਂ ਕੁੜੀਆਂ ਵਿਆਹੂੰਗਾ, ਮੈਂ ਤਾਂ ਇੱਕ ਵੀ ਉਹਨੂੰ ਮਿਲਿਆ ਸੀ। ਉਹ ਆ ਗਿਆ ਮਹਾਰਾਜ ਉਤਾਹ ਕਰਕੇ, ਕਹਿੰਦੇ ਅੱਛਾ ਇੰਨੀ ਜਿਹਦੀ ਭੁੱਲ ਗਿਆ ਹੈ ਮਹਾਰਾਜ। ਕਹਿੰਦੇ ਚੰਗਾ ਕੇ ਬਸ ਮੁੜ ਕੇ ਫਿਰ ਉੱਤੇ ਬੋਲਿਆਂ ਦੀ ਦਲਾਲੀ ਤੇ ਆ ਗਿਆ, ਹੇ ਹੋਸ਼ ਆਈ ਅੱਖਾਂ ਉਗੜੀਆਂ, ਫੇ ਆ ਕੇ ਪਿਟਿਆ ਤੇ ਮਹਾਰਾਜ ਫੇਰ ਮੂੰਹ ਨਾ ਲਾਉਣ ਬਸ ਫਿਰ ਘੁੰਮਦਾ ਰਿਹਾ, ਫੇਰ ਜੋੜੇ ਝਾੜਨੇ ਝਾੜੂ ਫੇਰਨਾ। ਫਿਰ ਕੋਈ ਸਮਾਂ ਆਇਆ ਕਹਿੰਦੇ ਦੱਸ ਬਈ, ਕਹਿੰਦੇ ਸੀ ਨਾ ਇੱਕ ਵਾਰੀ ਮਿਲਿਆ, ਇੱਕ ਵਾਰੀ ਮਿਲਣੇ ਨੇ ਸਭ ਕੁਝ ਮਿਲਿਆ ਸੀ ਨਾ। ਇਹ ਹੰਕਾਰੀ ਹੋ ਜਾਂਦੇ, ਪਹਿਲਾਂ ਤਾਂ ਆ ਕੇ ਗੁਰਦੁਆਰੇ ਸੁੱਖਣਾ ਵੀ ਸੁੱਖਣਗੇ, ਮਾਲੇ ਚੜਾਉਣਗੇ, ਪਾਠ ਕਰਾਉਣਗੇ, ਹਾਂਜੀ ਝਾੜੂ ਬਾਲੂ ਬੁੜੀਆਂ ਜਾ ਕੇ ਫੇਰਨਗੀਆਂ ਬੇਰ ਸਾਹਿਬ। ਤੇ ਜਿਹੜੇ ਮੁੰਡਾ ਇੱਥੇ ਪਹੁੰਚ ਗਿਆ ਫਿਰ ਬੇਰ ਸਾਹਿਬ ਜਾਣਾ ਟੀਚਰਾਂ ਕਰਨ ਦਾ ਆਪਣਾ ਗੱਲ ਕੇ ਬੋਲੋ। ਕੁਝ ਦਿਨ ਸਾਧੂ ਸੰਤਾਂ ਨੇ ਸੇਵਾ ਕੀਤੀ, ਉਸ ਪੁੰਨ ਦੇ ਨਾਲ ਕੋਈ ਪਦ ਵੀ ਮਿਲ ਗਈ, ਘਰ 'ਚ ਬਰਕਤ ਆ ਗਈ, ਫਿਰ ਅੱਖਾਂ ਲਵਾਉਣ ਵਾਲਾ ਪਾਉਂਦੇ, ਫਿਰ ਟਾਈਮ ਫੇਰ ਆ ਜਾਂਦਾ। ਜਿੱਥੋਂ ਤੁਰਿਆ ਸੀ ਚੜ੍ਹਦਾ ਚੜ੍ਹਦਾ ਚੜ੍ਹ ਗਿਆ ਕੱਖ ਆਕਾਸ, ਢਹਿੰਦਾ ਢਹਿੰਦਾ ਢਹਿ ਪਿਆ ਕੱਖ ਅੱਖਾਂ ਦੇ ਪਾਸ। ਜਿਹੜੇ ਹਵਾ ਦਾ ਬੁੱਲਾ ਕੱਖ ਚੜ੍ਹ ਗਿਆ ਆਕਾਸ ਨੂੰ, ਤੇ ਜਿਹੜੇ ਬੁੱਲਾ ਲੈ ਗਿਆ ਮੁੜ ਕੇ ਬੇਗੰਦੀ ਨਾਲ ਜਾ ਡੇ ਗਿਆ। ਇਸ ਤਰ੍ਹਾਂ ਕਈ ਹੰਕਾਰੀ ਬੰਦਿਆਂ ਦੀ ਦੁਰਦਸ਼ਾ ਐਸੀ ਹੁੰਦੀ ਹੈ। ਚਾਰ ਬੋਰਡਾਂ ਆ ਗਈਆਂ, ਥੋੜੇ ਦਿਨ ਸੇਵਾ ਕੀਤੀ, ਪੁੰਨ ਵਧੇ, ਪੁੰਨ ਦੇ ਪ੍ਰਤਾਪ ਨੂੰ ਕੋਈ ਬਰਕਤ ਆਉਣ ਲੱਗ ਪਈ। ਜਿਹੜੇ ਬਰਕਤ ਆ ਗਈ ਫਿਰ ਨਿੰਦਿਆ ਕਰਨ ਲੱਗ ਪਏ, ਫਿਰ ਨਿੰਦਿਆ ਕਰਦੇ ਆ, ਇਹ ਹਾਲਤ ਹੋ ਜਾਂਦੀ ਵੀ ਪ੍ਰਬੰਧਕਾਂ ਨੂੰ ਡਰਾਉਣ ਲੱਗ ਪੈਂਦੇ ਆ। ਜੇ ਕਥਾ ਕੀਤੀ ਤਾਂ ਅਸੀਂ ਪਾਠ ਕੈਂਸਲ ਕਰਾ ਦੇਣਾ, ਗੱਜ ਕੇ ਬੋਲੋ। ਇਹ ਗੁਰੂ ਨਾਨਕ ਦੀ ਕਥਾ ਬੰਦ ਹੋ ਸਕਦੀ ਜਾਂ ਇਹਨੂੰ ਕੋਈ ਕਰ ਸਕਦਾ? ਇਹਦੇ ਜਿੱਥੇ ਬਹਿ ਜੀ ਉੱਥੇ 24 ਘੰਟੇ ਚੱਲੀ ਜਾਂਦੀ, ਇੰਨਾ ਹੰਕਾਰ ਇਹਨਾਂ ਲੋਕਾਂ ਨੂੰ ਚਿੰਬੜ ਜਾਂਦਾ। ਸੋ ਬਾਦਸ਼ਾਹ ਕਿਰਪਾ ਕਰਦੇ ਹਨ,
ਬੇਮੁਖ ਹੋਏ ਰਾਮ ਤੇ,
ਜਦੋਂ ਰਾਮ ਰਾਮੇ ਹੋਏ ਤੋਂ ਬੇਮੁਖ ਹੋ ਜਾਂਦੇ ਹਨ।
ਲਗਨ ਜਨਮ ਵਿਜੋਗ,
ਫਿਰ ਜਨਮ ਜਨਮਾਂ ਦੇ ਵਿਜੋਗ, ਉਹ ਮਰ ਗਿਆ ਉਹ ਮਰ ਗਿਆ ਲਾਛਾਂ। ਸਾਡੇ ਉੱਥੇ ਪਿੰਡ ਸੀ ਨੇੜੇ ਸੁਲਤਾਨਪੁਰ ਦੇ, ਉਹ ਪਿੰਡ ਦੀ ਬੇਸ ਬਾਗੀ ਪੈ ਗਈ, ਇੱਕ ਮਰਿਆ ਫੂ ਕੇ ਉਹਨੂੰ ਦੂਆ ਫੇ ਇਹ ਕੀ ਹੋ ਗਿਆ ਵੀ ਮੱਲਾ ਖਾਲੀ ਹੋਣ ਲੱਗ ਪਿਆ। ਫਿਰ ਸਾਰਾ ਪਿੰਡ ਇਕੱਠਾ ਹੋ ਕੇ ਆ ਗਿਆ, ਬਾਬਾ ਜੀ ਕਿਰਪਾ ਕਰੋ। ਮੈਂ ਕਿਹਾ ਹਾਲੇ ਹੋਰ ਦੇਖ ਲਓ, ਡੰਗ ਸੋਡਾ ਹੋ ਗਏ ਦੇਖ ਲਓ ਤਜਰਬਾ। ਫਿਰ ਕਹਿਣ ਜੀ ਮਹਾਰਾਜ ਕਿਰਪਾ ਕਰੋ। ਫਿਰ ਸ੍ਰੀ ਅਖੰਡ ਪਾਠ ਹੋਇਆ, ਲੰਗਰ ਹੋਇਆ, ਜੱਗ ਹੋਇਆ, ਕਥਾ ਕੀਤੀ, ਕਹਿੰਦੇ ਹੁਣ ਠੀਕ ਆ। ਤੇ ਮੈਂ ਕਿਹਾ ਵੀ ਗਾਂ ਇੰਨਾ ਹੰਕਾਰ ਨਾ ਕਰਿਆ ਕਰੋ, ਹੰਕਾਰ ਨਹੀਂ ਕਰਨਾ ਚਾਹੀਦਾ, ਲੋੜ ਪੈ ਜਾਂਦੀ ਹੈ ਇਹਦੀ, ਗ੍ਰੰਥ ਦੀ ਵੀ ਲੋੜ ਪੈਂਦੀ, ਪੰਥ ਦੀ ਵੀ ਪੈਂਦੀ, ਸੰਤ ਦੀ ਵੀ ਪੈਂਦੀ ਹੈ, ਇਹ ਲੋੜ ਪੈ ਜਾਂਦੀ ਹੁੰਦੀ ਹੈ। ਜ਼ਿੰਦਗੀ 'ਚ ਹੰਕਾਰ ਨਹੀਂ ਕਰੀਦਾ ਹੁੰਦਾ, ਵਿੱਚ ਚਲੀਏ ਠੀਕ ਰਹਿੰਦਾ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਫੇਰ ਪੜ ਭਾਈ
ਬੇਮੁਖ ਹੋਏ ਰਾਮ ਤੇ,
ਜਿਹੜੇ ਰਮੇ ਹੋਏ ਰਾਮ ਤੋਂ ਬੇਮੁਖ ਹੋ ਜਾਂਦੇ ਹਨ,
ਜਨਮ ਵਿਜੋਗ
ਉਹਨਾਂ ਨੂੰ ਜਨਮ ਜਨਮਾਂਤਰਾਂ ਦੇ ਵਿਜੋਗ ਦੁੱਖ ਝੋਰੇ ਲੱਗ ਜਾਂਦੇ ਹਨ, ਜਿਹੜੇ ਪਦਾਰਥ ਸੀ ਜਿਹਨਾਂ ਦੇ ਅਹੰਕਾਰ ਵਿੱਚ ਪਟਾਕੇ ਮਾਰਦਾ ਫਿਰਦਾ ਸੀ ਨਾ, ਜਿਹੜੇ ਇਹੋ ਜਿਹੀ ਪ੍ਰਕਿਰਿਆ ਹੋ ਜਾਂਦੀ, ਖਿੰਚੇ ਕੌੜੇ ਹੋ ਜਾਂਦੇ, ਫਿਰ ਸਵਾਦ ਨਹੀਂ ਲੱਗਦੇ। ਆਏ ਬਾਬਾ ਜੀ, ਨੌਜਵਾਨ ਮੁੰਡਾ ਮਰ ਗਿਆ, ਉਹ ਸੰਤਾਂ ਕੋਲ ਪੜ੍ਹਦੇ ਹੁੰਦੇ ਸੀ, ਇੱਕ ਬੜਾ ਨਾਸਤਕ ਹੁੰਦਾ ਸੀ, ਜਿਹੜੇ ਉਹ ਗੁਰਦੁਆਰੇ ਸਪੀਕਰ ਲੱਗਣ, ਉਹ ਤਾਰਾਂ ਵਢਾ ਲੈਣੀ, ਪਹਿਲਾਂ ਤਾਂ ਗੁਰਦੁਆਰੇ ਜਾਣਾ ਨਹੀਂ। ਜੇ ਹੁਣ ਪਿੰਡ ਵਿੱਚ ਕੋਈ ਦਿਨ ਸੋਧਿਆ ਨਾ, ਜਾਣਾ ਪਿਆ, ਉਹਨੇ ਪਿੱਠ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਪੈਣਾ, ਪਿੱਠ ਕਰਕੇ ਮਹਾਰਾਜ ਇੰਨਾ ਹੰਕਾਰ। ਤੋ ਅਸੀਂ ਗਏ ਤੇ ਤੁਰੇ ਜਾਈਏ ਤੇ ਬਾਜ ਮਾਰੀ, ਬਾਬਾ ਜੀ ਬਾਬਾ ਜੀ, ਮੈਂ ਕਿਹਾ ਕਦੀ ਨਾ ਗੱਲ ਕੀ ਹੈ, ਮੈਂ ਖੜ ਗਿਆ, ਮੈਂ ਕਿਹਾ ਦੱਸ ਬਾਈ ਕੀ ਗੱਲ। ਕਹਿੰਦਾ ਜੀ ਪਤਾ ਲੱਗਾ। ਮੈਂ ਕਿਹਾ ਪਤਾ ਲੱਗ ਜਾਏਗਾ ਜਦੋਂ ਦੱਸ ਦਿਓਗੇ। ਕਹਿੰਦੇ ਮੇਰਾ ਨੌਜਵਾਨ ਮੁੰਡਾ ਮਰ ਗਿਆ। ਤੇ ਮੈਂ ਕਿਹਾ ਹੁਣ ਹੈਂਗੜ ਭੰਨ ਦਿੱਤੀ ਨਾ ਰੱਬ ਨੇ, ਕਿੰਨਾ ਹੰਕਾਰ ਕਰਦਾ ਹੁੰਦਾ ਜੀ। ਗੁਰਦੁਆਰੇ ਜਾਣਾ ਪਿੱਠ ਕਰਕੇ ਮਹਾਰਾਜ ਨੂੰ ਪੈਣਾ, ਕਿਤੇ ਜਾਣਾ ਪੈਣਾ ਭਾਈਚਾਰੇ ਕੰਮ ਦੱਸਿਆ ਜਾਣਾ, ਦੋ ਗਲਾਜ ਬਹਿਣਾ ਪਿੱਠ ਕਰਕੇ, ਮੱਥਾ ਲੱਗੀ ਟੇਕਣਾ, ਇੰਨਾ ਹੰਕਾਰ। ਤੇ ਫਿਰ ਜਿਹੜੇ ਇੱਕੋ ਇੱਕ ਮੁੰਡਾ ਮਰਿਆ, ਸਾਰੀ ਉਮਰ ਰਿਪਟੀ ਜਾਏ, ਹਾਏ ਹਾਏ, ਇਹ ਹਾਲ ਇਹਨਾਂ ਲੋਕਾਂ ਦਾ ਹੁੰਦਾ ਹੈ।
ਜਿਤੜੇ ਮਾਇਆ ਭੋਗ,
ਜਿਹੜੇ ਮਾਇਆ ਦੇ ਭੋਗ ਪਦਾਰਥ ਇਹ ਵੀ ਸਾਰੇ ਖੁੱਸ ਜਾਂਦੇ ਹਨ,
ਵਿੱਚ ਨਾ ਕੋਈ ਕਰ ਸਕੇ,
ਦੁਰਲਾ ਬਣ ਕੇ ਇਹਨਾਂ ਦੀ ਸਹਾਇਤਾ ਕੋਈ ਨਹੀਂ ਕਰਦਾ। ਫਿਰ ਡਾਲੀ ਉਹ ਫੜਦੇ, ਉਹ ਫੜਦੇ, ਉਹ ਫੜਦੇ, ਮੁੰਡ ਨੂੰ ਛੱਡ ਕੇ ਫਿਰ ਸ਼ਾਂਤੀ ਕਿਤੇ ਨਹੀਂ ਮਿਲਦੀ। ਡਾਲੀਆਂ ਫੜਦੇ ਫਿਰਦੇ ਆ, ਮੂਲ ਛੱਡ ਪੈਂਦੇ, ਸ਼ਾਇਦ ਉੱਥੋਂ ਗੁਜ਼ਾਰਾ ਹੋਊ, ਇੱਥੋਂ ਹੋਜੂ, ਉੱਧਰ ਤੇ ਜਾਣ ਜੋਗੇ ਨਹੀਂ ਹੁੰਦੇ, ਬੇਮੁੱਖ ਹੋਏ ਹੁੰਦੇ ਆ। ਫਿਰ ਡਾਲੀਆਂ ਫੜਦੇ, ਫਿਰ ਫਲਾਨਾ ਸੰਤ ਸਾਡੀ ਹੁਣ ਬਾਂਹ ਫੜ ਲਓ, ਫਲਾਨਾ ਪੜ ਲਓ, ਇਹ ਐਂ ਭਟਕਦੇ ਫਿਰਦੇ ਹਨ। ਜਾ ਕੇ ਰੋਜ਼ ਰੋਣੇ ਆ, ਕੋਈ ਰੋਜ਼ ਸੁਣਨ ਵਾਲਾ ਹੈ ਨੀ, ਰੋਜ਼ ਹੀ ਰੰਡੀਆਂ ਵਾਲਾ ਸਿਆਪਾ ਬਣਿਆ ਰਹਿੰਦਾ ਹੈ।
ਕੀਤਾ ਕਿਛੂ ਨਾ ਹੋਵੇ,
ਭਗਤ ਨਾਮ ਦੇ ਵਜਾਉਂਦੇ ਸੀ ਨਾ, ਇੱਕ ਤੇਲਣ ਤੇਲ ਵਿੱਚ, ਹਾਂਜੀ ਵਧੀਆ ਤੇਲ, ਮੁਸ਼ਕੀ ਤੇਲ, ਖਜੋ ਵਾਲਾ ਤੇਲ। ਉਹ ਭਗਤ ਜੀ ਕਹਿੰਦੇ ਵੀ ਇੰਨਾ ਤੇਲ ਦਾ ਜੋ ਗੀਤ ਗਾਉਂਦੀ, ਰੱਬ ਦਾ ਹੀ ਗਾ ਲਿਆ ਕਰ। ਉਹ ਮੋਰੋਂ ਹੰਕਾਰ ਨਾਲ ਕਹਿੰਦੀ ਇਹ ਤਾਂ ਰੰਡੀਆਂ ਦਾ ਕੰਮ ਆ। ਕਹਿੰਦੇ ਚੱਲ ਤੂੰ ਵੀ ਉਦੋਂ ਕਰ ਲਿਆ ਕਰੀ। ਉਹ ਰੰਡੀ ਹੋ ਗਈ ਪਿਪਟੇ, ਕਹਿੰਦੇ ਮੈਂ ਤਾਂ ਤੈਨੂੰ ਕਿਹਾ ਸੀ ਬਚਾ ਹੋ ਜਾਊਗਾ ਰੰਡੀ ਨਾ ਹੋਵੇ, ਤੂੰ ਝੇੜਾਂ ਕਰਦੀ ਸੀ। ਭਗਤ ਜੀ ਕਹਿੰਦੇ ਵੀ ਤੂੰ ਵੀ ਉਦੋਂ ਗਾ ਲਿਆ ਕਰੀ। ਹੰਕਾਰ ਇੱਕ ਐਸੀ ਚੀਜ਼ ਆ, ਜਨ ਭਗਤ ਨੂੰ ਕੋ ਕਹਿਓ ਨਾ ਮਾਨੋ, ਫਿਰ ਕੀਤੋ ਆਪਣੋ ਪਈ ਹੈ, ਭੋਗਣਾ ਪੈਂਦਾ ਹੈ। ਕੁਝ ਨੀ ਹੁੰਦਾ ਜਿਹੜੇ ਹੱਥਾਂ ਦੇ ਤੋਤੇ ਉੱਡ ਜਾਂਦੇ ਹਨ। ਐਸਾ ਸੰਜੋਗੀ ਕਰਮ ਲੇਖਾ ਵਿਯੋਗ ਨੂੰ ਪੈਦਾ ਕਰ ਦਿੰਦਾ ਹੈ। ਵੱਡਿਆਂ ਭਾਗਾਂ ਵਾਲਿਆਂ ਨੂੰ ਮੇਰੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਜੇ ਸਿੱਧੇ ਹੋ ਕੇ ਚੱਲ ਜਾਈਏ ਨਾ, ਫਿਰ ਵਿਯੋਗ ਝੋਰੇ ਜਿਹੜੇ ਦੁੱਖ ਆ ਉਹ ਸਾਰੇ ਦੇ ਸਾਰੇ ਮਿਟ ਜਾਂਦੇ ਹਨ।
ਨਾਨਕ ਕੋ ਬਰਮ ਰਾਖ ਲੈ,
ਇਹ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਰੱਖ ਲਓ ਮਾੜੀ ਪ੍ਰਸੰਗਤ ਤੋਂ, ਮਾੜੇ ਕੰਮਾਂ ਤੋਂ, ਹੰਕਾਰ ਤੋਂ, ਪਾਪ ਕਰਮ ਤੋਂ ਸਾਨੂੰ ਬਚਾ ਲਿਓ। ਪਤਾ ਨੀ ਤਿਲਕਣ ਬਾਜੀ ਆ ਸੰਸਾਰ, ਕਿੱਥੇ ਜਾ ਕੇ ਤਿਲਕ ਜਾਣਾ, ਇਹ ਵੱਡੇ ਵੱਡੇ ਤਿਲਕ ਜਾਂਦੇ, ਤਿਲਕਣ ਬਾਜੀ ਆ ਨਾ। ਲੈ ਲਓ ਸਿੱਖ ਰਾਜ ਆਇਆ, ਕਿੰਨੀ ਕਿਰਪਾ, ਮਹਾਰਾਜ ਰਣਜੀਤ ਜਿੱਧਰ ਗਿਆ ਰਾਣਾ ਨੂੰ ਜਿੱਤਦਾ ਗਿਆ, ਬਾਪੂ ਦੇ ਅੱਖਾਂ ਵੀ ਟੰਡੀ ਦੇਰ, ਕਾਣੇ ਦੇ ਤਿੰਨ ਕਾਣੇ ਪੈਣੇ ਸ਼ੁਰੂ ਹੋ ਗਏ ਇਹਨਾਂ ਹੰਕਾਰੀਆਂ ਨੇ, ਤੇ ਧੰਨ ਧੰਨ ਬਾਬਾ ਵੀਰ ਸਿੰਘ ਦੇ ਡੇਰੇ ਤੇ ਤੋਪਾਂ ਡਾ ਦਿੱਤੀਆਂ। ਆਸਾ ਦੀ ਵਾਰ ਲੱਗੀ, ਕੀਰਤਨ ਹੋ ਰਿਹਾ ਸੀ, ਠਾ ਠਾ, ਫਿਰ ਹੋਇਆ ਕਿ ਸੰਤਾਂ ਦਾ ਕੁਝ ਨਹੀਂ ਗਿਆ, ਬੰਦੇ ਸ਼ਰਨਾਰਥੀ ਨਹੀਂ ਦੇਣੇ, ਆਪਣਿਆਂ ਦੇ ਵਾਰ ਨਹੀਂ ਕਰਨਾ, ਆਪਾਂ ਵਾਰ ਦੇਣਾ, ਇਸ ਵਚਨ ਚ ਰਹੇ ਤੇ ਸੰਤ ਕਾ ਦੁਖੀ ਮਹਾਂ ਹਥਿਆਰਾ, ਸੰਤ ਕਾ ਦੁਖੀ ਪਰਮੇਸ਼ਰ ਮਾਰਾ, ਸੰਤ ਦਾ ਦੁਖੀ ਰਾਜ ਦੇ ਹੀਨ, ਸੰਤ ਦਾ ਦੁਖੀ ਦੁਖੀਆ ਅਰ ਦੀਨ, ਨਾਲ ਹੀ ਰਾਜ ਉੱਡ ਗਿਆ ਨਾ, ਸਮਾਜ ਉੱਡ ਗਿਆ। ਸੋ ਇਸ ਕਰਕੇ ਸਾਧ ਸੰਗਤ ਜੀ ਹੰਕਾਰ ਨਹੀਂ ਕਰਨਾ, ਜਿਹੜੇ ਕਹਿੰਦੇ ਸੀ ਉਹ ਸਮੁੰਦਰ ਸਕਾ ਦਿਆਂਗੇ, ਤੇ ਜਿਹੜੇ ਅੰਗਰੇਜ਼ਾਂ ਨੇ ਕਿਹਾ ਹਥਿਆਰਾਂ ਦੇ ਢੇਰ ਲਾ ਦਿੱਤੇ, ਟੋਪੀ ਵਾਲਿਆਂ ਦੇ ਮੂਹਰੇ ਡਰਦੇ ਹਨ, ਢੀਂਕਣ ਲੱਗ ਪਏ। ਅੱਜ ਇੰਨੇ ਸਰਦਾਰ ਜਗੀਰਦਾਰ ਸੀ, ਸਾਰੇ ਉਹਦੇ ਪਿੱਠੂ ਬਣ ਗਏ। ਇੱਕੋ ਇੱਕ ਸ਼ਖਸੀਅਤ ਧੰਨ ਬਾਬਾ ਮਹਾਰਾਜ ਨਿਰੰਗਾਬਾਦ ਰਹਿ ਗਏ, ਜਿਹਨਾਂ ਨੇ ਸਿੱਖ ਪੰਥ ਦੀ ਲਾਜ ਰੱਖੀ, ਨਾ ਹਥਿਆਰ ਸੁੱਟਿਆ, ਨਾ ਇਨਮਨੀ, ਨਾ ਸਿਰ ਧਿਕਾਇਆ, ਧਰਮ ਯੁੱਧ ਲੜਦਾ ਸਿੰਘਾਪੁਰ ਦੀਆਂ ਕਾਲ ਕੋੜੀਆਂ ਸ਼ਹੀਦੀ ਬਾਬਾ ਖੜਕ ਸਿੰਘ ਸੇਵਾਦਾਰ ਦੇ ਸਮੇਤ ਪਾ ਗਿਆ। ਉਹ ਨਾ ਹੁੰਦਾ ਤੇ ਸਾਰਾ ਇਤਿਹਾਸ ਇੱਕ ਲਾਂਕੀ ਕਰਕੇ ਆ ਗਿਆ ਸੀ। ਹੁਣ ਅੱਜ ਗੱਲਾਂ ਕਰਦੇ ਸਾਧਾ ਨੇ ਕੀਤਾ ਕੀ ਹੈ, ਕਿਤੇ ਸਾਧਾ ਦਾ ਇਤਿਹਾਸ ਤਾਂ ਪੜ੍ਹ ਕੇ ਦੇਖੋ ਇਹ ਕੀ ਕਰਾਉਣਾ ਚਾਹੁੰਦੇ ਮਹਾਂਪੁਰਖਾਂ ਤੋਂ ਪਤਾ ਨੀ। ਸਾਰੇ ਧਰਮ ਸਥਾਨਾਂ ਦੀ ਸੇਵਾ ਕਰ ਰਹੇ ਆ, ਸਕੂਲ ਕਾਲਜ ਵੀ ਹੁਣ ਤਾਂ ਕੁੜੀਆਂ ਵੀ ਵਿਆਹ ਜਾਂਦੇ ਆ, ਮਾਂ ਪਿਓ ਸ਼ਰਾਬਾਂ ਪੀ ਧੁੱਪ ਹੋਈ ਫਿਰਦੇ ਆ, ਲੜਕੀਆਂ ਦੀ ਇੱਜ਼ਤ ਰੋਲਦੀ, ਉਹ ਵੀ ਮਹਾਂਪੁਰਖ ਦਇਆ ਕਰ ਰਹੇ ਆ। ਸਰੋਵਰਾਂ ਦੀ ਸੇਵਾ, ਟਕਸਾਲਾਂ ਦੀ, ਵਿਦਿਆ ਦੀ ਸੇਵਾ, ਅੰਮ੍ਰਿਤ ਛਕਾਉਣ ਦੀ ਸੇਵਾ, ਨਾਮ ਜਪਣ ਛਕਾਉਣ ਦੀ ਸੇਵਾ ਭੰਡੀ ਕਰਦੇ ਆ, ਤੇ ਜਿੰਨੇ ਲੀਡਰ ਆ ਇਹ ਜਾ ਕੇ ਇਹਨਾਂ ਦੇ ਡੇਰਿਆਂ ਚ ਨੱਕ ਰਗੜਦੇ ਫਿਰਦੇ। ਸਾਡਾ ਸਾਧੂ ਵੀ ਕੋਈ ਗਿਆ ਇਹਨਾਂ ਦੇ, ਦੱਸੋ ਵੀ ਇੱਕ ਸੰਤ ਵੀ ਸਾਡਾ ਗਿਆ ਹੋਵੇ ਉੱਥੇ। ਸੋ ਇਸ ਕਰਕੇ ਸਾਧ ਸੰਗਤ ਜੀ ਅਜੇ ਚੌਧਰੀ ਆਪ ਤੁਰੇ ਫਿਰਦੇ ਆ, ਪਾਤਸ਼ਾਹ ਕਿਰਪਾ ਕਰਕੇ ਦੱਸਦੇ ਹਨ।
ਨਾਨਕ ਕੋ ਪ੍ਰਭ ਰੱਖ ਲੈ,
ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਡੀ ਲਾਜ ਰੱਖ ਲੋ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਹੁਣ ਪਾਪੀ ਮੰਨਦੇ ਹਾਂ, ਲੇਖਾ ਕਿਸਨੂੰ ਛੁੱਟੀ ਹੈ, ਕਾਚੀ ਪੀਤਨਾ ਖੁਦ ਲੇਖਾ ਗਣ ਬਣਾ ਵੀ ਤੂੰ ਬਖਸ਼ ਮਲਾਵਣ ਹਾਰ। ਇਸ ਘਰ ਨੂੰ ਜਿਹੜਾ ਨਿਮਰਤਾ ਆਉਂਦਾ ਨਾ ਉਹਦਾ ਕੁਝ ਲੈ ਜਾਂਦਾ, ਜਿਹੜਾ ਹੰਕਾਰ ਕਰਦਾ ਫਿਰ ਪਾਪੀ ਕਾ ਘਰ ਅਗਨੇ ਮਾਂ, ਜਿਹੜਾ ਪਾਪੀ ਬੰਦਾ ਨਾ ਉਹਦਾ ਘਰ ਅੱਗ ਚ ਆ, ਉਹ ਬਿਨੇ ਅੱਗ ਵਾਲੇ ਤੇ ਅੰਦਰ ਦੀ ਕ੍ਰੋਧ ਦੀ ਅੱਗ ਨੇ ਸੜੀ ਜਾਂਦਾ ਦੇਖ ਲਿਓ। ਜਿਹੜੇ ਜਸਦੇ ਇੱਥੇ ਉਹ ਸੜੀ ਜਾਂਦੇ, ਅੱਲੇ ਕੁਛ ਨੀ ਪੈਂਦਾ। ਇਸ ਕਰਕੇ ਦੱਸਦੇ ਹਨ,
ਮੇਰੇ ਸਾਹਿਬ ਬੰਦੀ ਮੋਚ,
ਮੇਰੇ ਸੱਚੇ ਸਾਹਿਬ ਆਪ ਬੰਦੀ ਮੋਚ। ਜਿਵੇਂ ਛੇਵੇਂ ਪਾਤਸ਼ਾਹ ਨੇ ਉਹ ਗਵਾਲੀਅਰ ਦੇ ਕਿਲ੍ਹੇ ਚ ਕੈਦੀ ਸੀ, ਉਹਨਾਂ ਦੀ ਜੈਦ ਗੇਰ ਜਿਹੜੀ ਬੰਦੀ ਸੀ ਉਹ ਕੱਟ ਦਿੱਤੀ ਨਾ, ਮੋਚ ਮੈਨੇ ਕੱਟਣਾ ਕੱਟ ਦਿੱਤਾ ਤੇ ਬੰਦੀ ਛੋੜ ਕਹਾਇਆ। ਉਹ ਹੁਣ ਗੁਰਪੁਰਬ ਜਿਹੜਾ ਆਪ ਜੀ ਨੇ ਮਨਾਉਣਾ ਹੀ ਹੈ, ਦੀਵਾਲੀ ਕੀ ਰਾਤ ਦੀਵੇ ਵਾਲੀਆਂ ਤੇ ਮਹਾਰਾਜ ਦੇ ਆਉਣ ਦੀ ਖੁਸ਼ੀ ਦੇ ਸ੍ਰੀ ਅਕਾਲ ਤਖ਼ਤ ਸਾਹਿਬ। ਇਸ ਕਰਕੇ ਇਹ ਮੇਰੇ ਸਾਹਿਬ ਇਹ ਜੰਮਣ ਮਰ ਦੇ ਸਖਤ ਰੂਪੀ ਜਿਹੜੀ ਬੰਦੀ ਹੈ ਇਹ ਵੀ ਮੋਚ ਮੈਨੇ ਕੱਟ ਦੇਣਾ ਕਰੋ, ਜੰਮਣਾ ਮਰਨਾ ਮਿਟਾ ਦੇਣਾ ਕਰੋ। ਅਤਕ ਦੇ ਮਹੀਨੇ ਚ ਜਿਨ੍ਹਾਂ ਤੇ ਗੁਰੂ ਕਿਰਪਾ ਕਰੇ ਉਹਨੂੰ ਸ੍ਰੇਸ਼ਟ ਪੁਰਸ਼ਾਂ ਦੀ ਸੰਗਤ ਹੁੰਦੀ ਹੈ, ਪੁਰਖਾਂ ਦੀ ਸੰਗਤ ਕਰਕੇ ਜਿੰਨੀਆਂ ਮਨ ਦੀਆਂ ਸੋਚਾਂ ਸੋਚਾਂ ਹਨ ਉਹ ਸਾਰੀਆਂ ਮਿਟ ਮਿਟਾ ਜਾਂਦੀਆਂ ਹਨ। ਇਹ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਜੋ ਸੰਗਰਾਂਦ ਦੇ ਮਹੀਨੇ ਜੀ ਵਿਚਾਰਧਾਰਾ ਹੈ, ਸੁਖਾਲੀ ਰਾਗ ਵਿੱਚ ਪਹਿਲੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਬਾਜ ਰਾਗ ਵਿੱਚ ਪੰਜਵੇਂ ਪਾਤਸ਼ਾਹ ਨੇ ਤੇ ਮੰਜੀਤ ਸਾਹਿਬ ਹਾਲ ਆ ਉਹਦੇ ਸਾਹਮਣੇ ਪਾਲਕੀ ਸਾਹਿਬ ਉੱਥੇ ਬੈਠ ਕੇ ਬਾਣੀਆਂ ਚਲੇ ਗਏ। ਤੇ ਜਿਹੜਾ ਤੁਖਾਰੀ ਰਾਗ ਉਹ ਬਾਅਦ ਵਿੱਚ ਸਮੇਂ ਦੇ ਨਾਲ ਦੇਸ਼ ਕਾਲ ਦਾ। ਸੋ ਇਸ ਕਰਕੇ ਸਾਧ ਸੰਗਤ ਜੀ ਅੱਜ ਆਪ ਸਾਰੇ ਭਗਵਾਨ ਦਾ ਤੁਰ ਜਾਣ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਕਰੀ ਦੇ ਗਿਆਨੀ ਜੀ ਨੇ ਵੀ ਆਪ ਜੀ ਨੂੰ ਲੜੀ ਵਾਰ ਕਥਾ ਸੁਣਾਈ ਤੇ ਮੇਰੇ ਵਾਸਤੇ ਸੇਵਾ ਲਾਈ ਸੀ, ਮਹੀਨੇ ਦੀ ਵਿਚਾਰਧਾਰਾ ਦੀ ਉਹ ਵੀ ਸਰਵਣ ਕੀਤੀ ਹੈ। ਇਹਨਾਂ ਵਿਚਾਰਾਂ ਨੂੰ ਜੇ ਲੈ ਕੇ ਇਸ ਰਸਤੇ 'ਤੇ ਚੱਲਾਂਗੇ ਤਾਂ ਸਾਡਾ ਲੋਕ ਕਬਲਾ ਸਿੱਧ ਆਵੇਗਾ। ਜੇ ਰੂੜ ਮਤ ਵਿੱਚ ਚੱਲਾਂਗੇ ਤਾਂ ਗੁਰੂ ਦਾ ਫਿਰ ਵੀ ਕਿਹਦਾ ਬੁਰਾ ਨਹੀਂ ਕਰਦਾ, ਉਹਨੂੰ ਆਪਣੇ ਕਰਮਾਂ ਦਾ ਫਲ ਜਿਹੜਾ ਉਹ ਅਵਸ਼ ਭੋਗਣਾ ਪੈਂਦਾ। ਸੋ ਇਹਦੀਆਂ ਵਿਚਾਰਧਾਰਾਂ ਨੂੰ ਮਨ ਵਿੱਚ ਗ੍ਰਹਿਣ ਕਰਨ ਆਈ ਸੰਗਤ ਦਾ ਬਹੁਤ ਧੰਨਵਾਦ ਜੀ ਆਇਆਂ, ਪ੍ਰਬੰਧਕਾਂ ਦਾ, ਸੰਗਤਾਂ ਦਾ, ਗਿਆਨੀ ਸਿੰਘਾਂ ਦਾ, ਰਾਗੀ ਸਿੰਘ ਗ੍ਰੰਥੀ ਸਿੰਘਾਂ ਦਾ, ਮੂਲ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰ ਸਭ ਨੂੰ ਨਾਮਦਾਨ ਕੀਤੀ ਹਨ ਪਰੋਸਾ ਤੰਦਰੁਸਤੀ ਦੀ ਰਾਤ ਬਖਸ਼ਿਸ਼ ਕਰਨ, ਖਾਲਸਾ ਪੰਥ ਏਕਤਾ ਆਕ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਅੱਜ ਕਈ ਸ਼ੰਕੇ ਹੁੰਦੇ ਹੈ ਉਹਨਾਂ ਨਾਲ ਵੀ ਕੋਈ ਸਾਡੀ ਦੁਸ਼ਮਣੀ ਈਰਖਾ ਨਹੀਂ, ਪਰ ਸੰਗਤਾਂ ਭੰਬੜੇ ਪੁੱਤੇ ਪੈਂਦੀਆਂ ਉਹ ਸੰਸਿਆਂ ਦੀ ਨਿਵਿਰਤੀ ਵਾਸਤੇ ਫਿਰ ਬੇਨਤੀ ਕਰਨੀ ਪੈਂਦੀ ਹੈ। ਅਸੀਂ ਇਹੀ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ, ਜਿਹੜੇ ਗੁਰੂ ਘਰ ਦੇ ਇਹਨਾਂ ਨੂੰ ਵੀ ਸਮਰਥ ਦੇ ਦੇਵੇ, ਇਹਨਾਂ ਦਾ ਵੀ ਭਲਾ ਹੋ ਜਾਏ, ਇਹਨਾਂ ਦਾ ਵੀ ਬੁਰਾ ਨਾ ਹੋਵੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ।